ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS, a world of difference. You're with SBS Punjabi on mobile, online and on radio.
ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
ਸਤਿ ਸ੍ਰੀ ਅਕਾਲ, ਨਮਸਕਾਰ ਅਤੇ ਸਲਾਮ ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਅੱਜ 1 ਜੂਨ ਸੋਮਵਾਰ ਦੇ ਪ੍ਰੋਗਰਾਮ ਦੇ ਲਈ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਮੇਰੇ ਨਾਲ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ SBS ਪੰਜਾਬੀ ਦੀ ਸਮੁੱਚੀ ਟੀਮ। ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਤੋਰੀਏ, ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੁੰਜਰੀ ਵੂਈ ਵਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਿਆਰੇ ਦੋਸਤੋ, ਅੱਜ ਦਾ ਪ੍ਰੋਗਰਾਮ ਮੈਲਬਰਨ ਸਟੂਡੀਓ ਤੋਂ ਪੇਸ਼ ਕੀਤਾ ਜਾ ਰਿਹਾ ਹੈ। ਜਿਹੜੇ ਸਰੋਤੇ ਅੱਜ ਪਹਿਲੀ ਵਾਰ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਦੱਸ ਦਈਏ ਕਿ SBS ਦਾ ਪੰਜਾਬੀ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਤੋਂ 5 ਵਜੇ 1 ਘੰਟੇ ਵਾਸਤੇ ਲਾਈਵ ਪ੍ਰਸਾਰਿਤ ਹੁੰਦਾ ਹੈ ਅਤੇ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਜੀ ਰਾਤ 9 ਵਜੇ SBS ਰੇਡੀਓ 2 ਦੇ ਉੱਤੇ। ਲਾਈਵ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਨਾਲ ਸਾਡੇ ਫੋਨ ਨੰਬਰ 0439-799-7767 0439-799-7667 ਉੱਤੇ ਆਪਣਾ ਕੋਈ ਸੁਨੇਹਾ, ਸੁਝਾਅ ਜਾਂ ਫਿਰ ਵਡਮੁੱਲਾ ਵਿਚਾਰ ਭੇਜ ਕੇ ਸਾਂਝ ਪਾ ਸਕਦੇ ਹੋ। ਤੇ ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੀ। ਸ਼ੁਰੂਆਤ ਕਰਾਂਗੇ ਆਸਟ੍ਰੇਲੀਆ, ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਨਾਲ। ਸਾਡੀ ਹਫ਼ਤਾਵਾਰੀ ਪੇਸ਼ਕਾਰੀ ਦੇ ਤਹਿਤ ਅੱਜ ਪੰਜਾਬੀ ਡੈਰੀ ਦੇ ਰਾਹੀਂ ਤੁਹਾਨੂੰ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਜਾਣੂ ਕਰਾਵਾਂਗੇ। ਦੋਸਤੋ, ਅੱਜ ਤੋਂ ਜੂਨ ਮਹੀਨੇ ਦੀ ਸ਼ੁਰੂਆਤ ਹੋ ਗਈ ਹੈ ਤੇ ਪੰਜਾਬ ਦੇ ਇਤਿਹਾਸ ਵਿੱਚ ਜੂਨ ਮਹੀਨੇ ਦਾ ਦਰਦ ਕਿਸੇ ਤੋਂ ਲੁਕਿਆ ਜਾਂ ਅਣਛੋਹਿਆ ਨਹੀਂ ਹੈ। ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਜੀ ਸਾਲ 1984 ਦੇ ਦਰਦਨਾਕ ਮੰਜ਼ਰ ਅਤੇ ਖਾਸ ਕਰ ਜੂਨ ਮਹੀਨੇ ਦੇ ਸਾਕਾ ਨੀਲਾ ਤਾਰਾ ਦੀ, ਜਿਸ ਨੂੰ ਕਿ ਅੰਗਰੇਜ਼ੀ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਵੀ ਆਖਿਆ ਜਾਂਦਾ ਹੈ। ਤੇ ਇਸੇ ਕੜੀ ਦੇ ਤਹਿਤ ਅੱਜ ਦੇ ਪ੍ਰੋਗਰਾਮ ਦੇ ਵਿੱਚ ਮਿਲਾਵਾਂਗੇ ਤੁਹਾਨੂੰ ਆਸਟ੍ਰੇਲੀਆ ਵਸਦੇ ਫਿਲਮ ਡਾਇਰੈਕਟਰ ਕਿਰਪਾਲ ਸਿੰਘ ਹੋਰਾਂ ਦੇ ਨਾਲ ਅਤੇ ਗੱਲ ਕਰਾਂਗੇ ਉਹਨਾਂ ਵੱਲੋਂ ਬਣਾਈ ਗਈ ਤੇ SBS ਔਨ ਡਿਮਾਂਡ ਉੱਤੇ ਉਪਲਬਧ ਫਿਲਮ 1984 ਬਾਰੇ। ਇਸ ਦੇ ਨਾਲ ਹੀ 1984 ਦੇ ਸਿੱਖ ਕਤਲੇਆਮ ਸੰਬੰਧੀ ਲੰਮੀ ਕਾਨੂੰਨੀ ਲੜਾਈ ਲੜਨ ਵਾਲੇ ਐਡਵੋਕੇਟ HS ਫੂਲਕਾ ਦੇ ਨਾਲ SBS ਪੰਜਾਬੀ ਦੇ ਵੱਲੋਂ ਰਿਕਾਰਡ ਕੀਤੀ ਗਈ ਇੱਕ ਗੱਲਬਾਤ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਇੱਥੇ ਬਸ ਨਹੀਂ ਹੈ ਜੀ, ਇੱਕ ਹੋਰ ਸੰਖੇਪ ਰਿਪੋਰਟ ਦੇ ਰਾਹੀਂ ਗੱਲਬਾਤ ਕਰਾਂਗੇ ਆਸਟ੍ਰੇਲੀਅਨ ਲੋਕਾਂ ਦੇ ਰਾਜਨੀਤਿਕ ਦੁੱਖ ਅਤੇ ਧੜੇਬੰਦੀ ਦੇ ਵੱਧ ਰਹੇ ਤਜ਼ਰਬਿਆਂ ਬਾਰੇ। ਸੋ ਇਹਨਾਂ ਸਾਰੀਆਂ ਪੇਸ਼ਕਾਰੀਆਂ ਦੇ ਨਾਲ ਨਾਲ ਗੀਤ ਸੰਗੀਤ ਵੀ ਚੱਲੇਗਾ, ਤੁਹਾਡਾ ਮਨੋਰੰਜਨ ਵੀ ਹੁੰਦਾ ਰਹੇਗਾ। ਇੱਕ ਵਾਰ ਫਿਰ ਤੁਹਾਨੂੰ ਯਾਦ ਕਰਾ ਦਈਏ ਕਿ ਸਾਡਾ ਫੋਨ ਨੰਬਰ 0439-799-7767 ਤੁਹਾਡੇ ਪਿਆਰ ਭਰੇ ਸੁਨੇਹਿਆਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ। ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਨਿਊਜ਼ ਰੂਮ ਦੇ ਵੱਲ ਤੇ ਨਜ਼ਰ ਮਾਰਦੇ ਹਾਂ ਅੱਜ ਦੀਆਂ ਕੁਝ ਖਾਸ ਖਾਸ ਖਬਰਾਂ ਦੇ ਉੱਤੇ। SBS ਦੇ ਨਿਊਜ਼ ਰੂਮ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਦੀਆਂ ਚੁਣਵੀਆਂ ਖਬਰਾਂ ਕੁਝ ਇਸ ਪ੍ਰਕਾਰ ਨੇ। ਸ਼ੈਡੋ ਖਜ਼ਾਨਾ ਮੰਤਰੀ ਟਿਮ ਵਿਲਸਨ ਦਾ ਆਖਣਾ ਹੈ ਕਿ ਗੱਠਜੋੜ ਵਨ ਨੇਸ਼ਨ ਪਾਰਟੀ ਕਾਰਨ ਭਟਕਣ ਵਾਲਾ ਨਹੀਂ ਹੈ, ਜਦਕਿ ਆਸਟ੍ਰੇਲੀਅਨ ਫਾਈਨੈਂਸ਼ੀਅਲ ਰਿਵਿਊ ਵਿੱਚ ਪ੍ਰਕਾਸ਼ਿਤ ਇੱਕ ਸਰਵੇ ਤੋਂ ਪਤਾ ਲੱਗਾ ਕਿ ਇਸ ਪਾਰਟੀ ਨੂੰ ਹੁਣ ਦੇਸ਼ ਵਿੱਚ ਸਭ ਤੋਂ ਲੋਕਪ੍ਰਿਯ ਪਾਰਟੀ ਦਾ ਦਰਜਾ ਪ੍ਰਾਪਤ ਹੋ ਗਿਆ। ਗੱਠਜੋੜ ਨੂੰ 20% ਮੁੱਢਲੀਆਂ ਵੋਟਾਂ ਪ੍ਰਾਪਤ ਹੋਈਆਂ ਨੇ, ਜਦਕਿ ਵਨ ਨੇਸ਼ਨ ਪਾਰਟੀ ਦੇ ਸਮਰਥਨ ਦੇ ਵਿੱਚ 4 ਅੰਕਾਂ ਦਾ ਵਾਧਾ ਹੋਇਆ ਅਤੇ ਇਹ 31% ਤੱਕ ਪਹੁੰਚ ਗਿਆ ਹੈ। ਸ਼੍ਰੀ ਵਿਲਸਨ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਅੰਕੜਿਆਂ ਤੋਂ ਫਿਕਰਮੰਦ ਨਹੀਂ ਹਨ। ਮਿਡਲ ਈਸਟ ਵਿੱਚ ਚੱਲ ਰਹੇ ਯੁੱਧ ਕਾਰਨ ਡੀਜ਼ਲ ਅਤੇ ਖਾਦਾਂ ਦੀਆਂ ਵਧਦੀਆਂ ਕੀਮਤਾਂ ਦੇ ਨਾਲ ਨਾਲ ਆਸਟ੍ਰੇਲੀਆ ਦਾ ਖੇਤੀਬਾੜੀ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਮੌਸਮ ਵਿਗਿਆਨੀਆਂ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਇੱਕ ਭਿਆਨਕ ਅਲ ਨੀਨੋ ਦਾ ਖਤਰਾ ਮੰਡਰਾ ਰਿਹਾ ਹੈ, ਜਿਸ ਨਾਲ ਅਗਲੇ ਸਾਲ ਦੀ ਫਸਲ ਉੱਤੇ ਵਾਧੂ ਬੋਝ ਪਵੇਗਾ। ਕਾਬਲੇ ਗੌਰ ਹੈ ਕਿ ਦੱਖਣ ਪੱਛਮੀ ਨਿਊ ਸਾਊਥ ਵੇਲਜ਼ ਦਾ ਰਿਵਰੀਨਾ ਖੇਤਰ ਆਸਟ੍ਰੇਲੀਆ ਦਾ ਸਭ ਤੋਂ ਵੱਧ ਉਤਪਾਦਕ ਖੇਤੀ ਖੇਤਰਾਂ ਵਿੱਚੋਂ ਇੱਕ ਹੈ, ਜਿੱਥੇ ਦੇਸ਼ ਦੇ ਸਭ ਤੋਂ ਵੱਧ ਚੌਲ ਅਤੇ ਇੱਕ ਤਿਹਾਈ ਖੱਟੇ ਫਲਾਂ ਦਾ ਉਤਪਾਦਨ ਹੁੰਦਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਇਲਾਕੇ ਦੇ ਵਿੱਚ ਗ੍ਰਿਫਤ ਵੀ ਆਉਂਦਾ ਹੈ, ਜਿੱਥੇ ਪੰਜਾਬੀ ਭਾਈਚਾਰੇ ਦੇ ਲੋਕ ਵੀ ਖੇਤੀਬਾੜੀ ਕਰਦੇ ਨੇ। ਕਿਸਾਨਾਂ ਨੂੰ ਡਰ ਸਤਾ ਰਿਹਾ ਹੈ ਕਿ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਨੇ। ਉਧਰ ਆਸਟ੍ਰੇਲੀਆ ਦੇ ਮੌਸਮ ਵਿਭਾਗ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੱਛਮੀ ਆਸਟ੍ਰੇਲੀਆ ਦੇ ਤੱਟੀ ਇਲਾਕਿਆਂ ਦੇ ਵਿੱਚ ਤੀਬਰ ਤੂਫਾਨ ਲਿਆਉਣ ਵਾਲਾ ਮੌਸਮ ਹੁਣ ਦੇਸ਼ ਦੇ ਦੱਖਣੀ ਹਿੱਸਿਆਂ ਵੱਲ ਵੱਧ ਰਿਹਾ ਹੈ। ਇਹ ਖਰਾਬ ਮੌਸਮ ਜੋ ਆਮ ਤੌਰ ਤੇ 5 ਸਾਲਾਂ ਵਿੱਚ ਇੱਕ ਵਾਰ ਹੀ ਵੇਖਣ ਨੂੰ ਮਿਲਦਾ ਹੈ, ਪਰਥ ਅਤੇ ਵੈਸਟਰਨ ਆਸਟ੍ਰੇਲੀਆ ਦੇ ਤੱਟੀ ਇਲਾਕਿਆਂ ਦੇ ਵਿੱਚ 135 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਤੇਜ਼ ਹਵਾ ਲੈ ਕੇ ਆ ਰਿਹਾ ਹੈ। ਘੱਟ ਦਬਾਅ ਵਾਲਾ ਇਹ ਮੌਸਮੀ ਸਿਸਟਮ ਹੁਣ ਪੂਰਬ ਵੱਲ ਨੂੰ ਵੱਧ ਰਿਹਾ ਹੈ ਅਤੇ ਅਨੁਮਾਨ ਹੈ ਕਿ ਇਹ ਅੱਜ 1 ਜੂਨ ਵਾਲੇ ਦਿਨ ਸਾਊਥ ਆਸਟ੍ਰੇਲੀਆ ਅਤੇ ਵਿਕਟੋਰੀਆ ਨੂੰ ਪ੍ਰਭਾਵਿਤ ਕਰੇਗਾ, ਜਦਕਿ 2 ਜੂਨ ਨੂੰ ਨਿਊ ਸਾਊਥ ਵੇਲਜ਼ ਉੱਤੇ ਅਸਰ ਪਾਵੇਗਾ। ਮੈਲਬਨ ਦੇ ਵਿੱਚ ਸੋਮਵਾਰ ਤੜਕਸਾਰ ਇੱਕ ਘਰ ਵਿੱਚ ਲੱਗੀ ਅੱਗ ਕਾਰਨ 3 ਸਾਲਾਂ ਦੀ ਇੱਕ ਬੱਚੀ ਦੀ ਮੌਤ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਵਿਕਟੋਰੀਆ ਪੁਲਿਸ ਦਾ ਕਹਿਣਾ ਹੈ ਕਿ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਵੈਰਬੀ ਇਲਾਕੇ ਦੇ ਵਿੱਚ ਇੱਕ ਘਰ ਵਿੱਚ ਲੱਗੀ ਅੱਗ ਨੂੰ ਬੁਝਾਉਣ ਵਿੱਚ ਸਫਲਤਾ ਹਾਸਲ ਕੀਤੀ ਅਤੇ ਜਿਸ ਤੋਂ ਬਾਅਦ ਘਰ ਅੰਦਰੋਂ ਬੱਚੀ ਦੀ ਮ੍ਰਿਤਕ ਦੇਹ ਮਿਲੀ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਪਰ ਇਸ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ। ਰੁੱਖ ਅੰਤਰਰਾਸ਼ਟਰੀ ਖਬਰਾਂ ਦਾ ਕਰੀਏ ਤਾਂ ਮਲੇਸ਼ੀਆ ਦੇ ਵਿੱਚ ਅੱਜ 1 ਜੂਨ ਤੋਂ ਸੋਸ਼ਲ ਮੀਡੀਆ ਬੈਨ ਲਾਗੂ ਹੋ ਗਿਆ। ਫੇਸਬੁੱਕ, ਇੰਸਟਾਗ੍ਰਾਮ, ਟਿਕਟੌਕ ਅਤੇ ਯੂਟਿਊਬ ਵਰਗੀਆਂ ਤਕਨੀਕੀ ਕੰਪਨੀਆਂ ਨੂੰ ਹੁਣ ਇਸ ਦੇ ਮਾਲਕਾਂ ਦੀ ਉਮਰ ਬਾਰੇ ਸਪਸ਼ਟੀਕਰਨ ਦੇਣਾ ਲਾਜ਼ਮੀ ਹੈ ਅਤੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਪਣੇ ਅਕਾਊਂਟ ਰਜਿਸਟਰ ਕਰਨ ਤੋਂ ਰੋਕਿਆ ਗਿਆ। ਨਿਯਮਾਂ ਮੁਤਾਬਕ ਪਲੇਟਫਾਰਮਸ ਨੂੰ ਹਾਨੀਕਾਰਕ ਸਮੱਗਰੀ ਦੇ ਜੋਖਮ ਨੂੰ ਘੱਟ ਕਰਨ ਲਈ ਚੌਕਸੀ ਅਤੇ ਢਾਂਚਾਗਤ ਉਪਾਅ ਲਾਗੂ ਕਰਨੇ ਹੋਣਗੇ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀਆਂ ਕੰਪਨੀਆਂ ਉੱਤੇ $35 ਲੱਖ ਆਸਟ੍ਰੇਲੀਅਨ ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਤੇ ਆਖਰ ਦੇ ਵਿੱਚ ਖਬਰ ਪੰਜਾਬ ਤੋਂ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਇੱਕ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਵੱਡਾ ਫੈਸਲਾ ਲਿਆ ਗਿਆ। ਇਸ ਫੈਸਲੇ ਦੇ ਤਹਿਤ ਸੂਬੇ ਦੇ ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਆਊਟਸੋਰਸ ਕਾਮਿਆਂ ਨੂੰ ਸਿੱਧੇ ਸਰਕਾਰੀ ਠੇਕੇ ਅਧੀਨ ਲਿਆਉਣ ਦੀ ਗੱਲ ਆਖੀ ਗਈ ਹੈ ਅਤੇ ਇਸ ਦੇ ਨਾਲ ਸੂਬੇ ਦੇ 51 ਵਿਭਾਗਾਂ ਵਿੱਚ ਕੰਮ ਕਰਨ ਵਾਲੇ 65,000 ਤੋਂ ਵੱਧ ਕਾਮਿਆਂ ਦੇ ਰੈਗੂਲਰ ਹੋਣ ਦਾ ਰਾਹ ਪੱਧਰਾ ਹੋ ਗਿਆ। ਇਸ ਦੇ ਨਾਲ ਹੀ ਮੰਤਰੀ ਮੰਡਲ ਨੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦਾ ਜਲਦੀ ਤੋਂ ਜਲਦੀ ਨਿਬੇੜਾ ਯਕੀਨੀ ਬਣਾਉਣ ਦੇ ਲਈ ਸੂਬੇ ਵਿੱਚ 7 ਵਿਸ਼ੇਸ਼ ਅਦਾਲਤਾਂ ਦੇ ਗਠਨ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਤਾਂ ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ SBS ਪੰਜਾਬੀ ਤੋਂ। ਮੈਂ ਹਾਂ ਪਤਰਸ ਮਸੀਹ। ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਮੈਲਬਰਨ ਸਟੂਡੀਓ ਤੋਂ ਮੈਂ ਪਤਰਸ ਮਸੀਹ ਹਾਂ। ਅੱਜ ਦਾ ਪ੍ਰੋਗਰਾਮ ਜਿਹੜਾ ਕਿ ਮੈਲਬਰਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ। ਹੁਣੇ ਹੁਣੇ ਤੁਸੀਂ ਦੇਸ਼ ਦੁਨੀਆ ਦੀਆਂ ਖਬਰਾਂ ਸੁਣ ਕੇ ਹਟਿਓ ਔਰ ਖਾਸ ਤੌਰ 'ਤੇ ਖਬਰਾਂ ਦੇ ਵਿੱਚ ਜੂਨ 1984 ਦਾ ਜ਼ਿਕਰ ਕੀਤਾ ਹੈ ਔਰ ਅੱਗੇ ਚੱਲ ਕੇ ਉਸ ਬਾਬਤ ਡਿਟੇਲ ਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਪਰ ਹੁਣ ਇੱਕ ਜਿਹੜੀ ਸੰਖੇਪ ਰਿਪੋਰਟ ਤੁਹਾਡੇ ਨਾਲ ਅਸੀਂ ਸਾਂਝੀ ਕਰਨੀ ਹੈ ਕਿ ਆਸਟ੍ਰੇਲੀਅਨ ਸਿਆਸਤ ਨਾਲ ਜੁੜੀ ਹੋਈ ਆਸਟ੍ਰੇਲੀਅਨ ਲੋਕਾਂ ਦੇ ਜਿਹੜੇ ਰਾਜਨੀਤਿਕ ਦੁੱਖ ਅਤੇ ਧੜੇਬੰਦੀ ਜਿਹੜੀ ਵੱਧ ਰਹੀ ਹੈ ਉਹਨਾਂ ਦੇ ਤਜ਼ਰਬੇ ਕਿਵੇਂ ਦੇ ਨੇ ਲੋਕਾਂ ਦੇ, ਉਸ ਨੂੰ ਲੈ ਕੇ ਆਸਟ੍ਰੇਲੀਅਨ ਲੋਕ ਕੀ ਕੁਝ ਸੋਚਦੇ ਨੇ, ਕੀ ਕੁਝ ਉਹਨਾਂ ਦੀਆਂ ਫੀਲਿੰਗਸ ਨੇ, ਉਹ ਸਾਰਾ ਵੇਰਵਾ ਇੱਕ ਸੰਖੇਪ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਅਸੀਂ ਸਾਂਝਾ ਕਰਨ ਜਾ ਰਹੇ ਹਾਂ। ਸਾਡੇ ਸਾਥੀ MP ਸਿੰਘ ਹੋਰਾਂ ਦੇ ਵੱਲੋਂ ਇਹ ਰਿਪੋਰਟ ਤਿਆਰ ਕੀਤੀ ਗਈ ਹੈ, ਆਓ ਸੁਣਦੇ ਹਾਂ।
ਤੁਸੀਂ ਹੋ SBS ਪੰਜਾਬੀ ਦੇ ਨਾਲ।
ਦੋਸਤੋ, ਕੀ ਤੁਹਾਡੇ ਰਾਜਨੀਤਿਕ ਵਿਚਾਰਾਂ ਨੇ ਤੁਹਾਡੇ ਦੋਸਤਾਨਾ ਸੰਬੰਧਾਂ ਨੂੰ ਪ੍ਰਭਾਵਿਤ ਕੀਤਾ ਹੈ ਜਾਂ ਸ਼ਾਇਦ ਤੁਹਾਨੂੰ ਉਸ ਰਾਜਨੀਤਿਕ ਪਾਰਟੀ ਨਾਲ ਆਪਣਾ ਸੰਬੰਧ ਮਹਿਸੂਸ ਕਰਨ ਵਿੱਚ ਮੁਸ਼ਕਲ ਹੁੰਦੀ ਹੈ ਜਿਸ ਨੂੰ ਤੁਸੀਂ ਪਹਿਲਾਂ ਵੋਟ ਦਿੰਦੇ ਸੀ? ਮਾਹਰ ਇਸ ਅਹਿਸਾਸ ਨੂੰ ਰਾਜਨੀਤਿਕ ਦੁੱਖ ਕਹਿੰਦੇ ਹਨ ਅਤੇ ਕਹਿੰਦੇ ਹਨ ਕਿ ਇਹ ਹੋਰ ਵਧੇਰੇ ਧਰੂਵੀਕਰਨ ਦਾ ਕਾਰਨ ਬਣ ਸਕਦਾ ਹੈ।
Eventually, I became less willing to discuss these topics with people whose political views differed greatly from mine, because often those conversations don't lead to mutual understanding. What you receive instead is attack and denial.
Lee Junhoran ਅਤੇ ਉਹਨਾਂ ਦੇ ਪਤੀ ਮੂਲ ਰੂਪ ਵਿੱਚ ਚੀਨ ਤੋਂ ਹਨ। ਉਹ 3 ਸਾਲ ਪਹਿਲਾਂ ਆਸਟ੍ਰੇਲੀਆ ਆਏ ਸਨ ਇੱਕ ਸਮਲਿੰਗੀ ਵਿਆਹਸ਼ੁਦਾ ਜੋੜੇ ਵਜੋਂ ਕਾਨੂੰਨੀ ਸੁਰੱਖਿਆ ਲੱਭਣ ਵਾਸਤੇ। ਲੀ ਨੇ SBS ਮੈਂਡਰਿਨ ਨੂੰ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੌਰਾਨ ਸ਼ੰਘਾਈ ਦੇ ਸਖ਼ਤ ਲੌਕਡਾਊਨ ਉਹਨਾਂ ਨੂੰ ਦੇਸ਼ ਛੱਡਣ ਦੇ ਫੈਸਲੇ ਲਈ ਆਖਰੀ ਧੱਕੇ ਵਜੋਂ ਸਨ।
Before that, we only thought that as sexual minorities, we faced oppression because of our identity. But then we realized that even if you're not a sexual minority, in China, you may still face oppression and insecurity in all sorts of ways. So it was that feeling that made us decide we had to escape immediately.
Lee ne keha ke is naal judya unna da dukh kaafi jatal hai. ਇਹ ਸਿਰਫ ਉਹਨਾਂ ਦੇ ਰਾਜਨੀਤਿਕ ਵਿਚਾਰਾਂ ਨਾਲ ਨਹੀਂ ਸਗੋਂ ਆਪਣੇ ਵਤਨ ਅਤੇ ਦੋਸਤੀਆਂ ਦੇ ਨੁਕਸਾਨ ਨਾਲ ਵੀ ਜੁੜਿਆ ਹੋਇਆ ਹੈ।
Whether or not I identify with China is now a very complicated issue for me. I still use Chinese, and I still treasure many aspects of Chinese culture, language, art, and history. But when it comes to contemporary China's social environment, political environment, and its attitude toward queer communities, I genuinely find it very hard to identify with it.
ਇਸ SBS ਐਗਜ਼ਾਮਿਨ ਦੇ ਐਪੀਸੋਡ ਵਿੱਚ ਅਸੀਂ ਰਾਜਨੀਤਿਕ ਦੁੱਖ ਨੂੰ ਸਮਝਦੇ ਹੋਏ ਕੁਝ ਆਸਟ੍ਰੇਲੀਆਈ ਲੋਕਾਂ ਦੇ ਤਜਰਬਿਆਂ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ।
Political grief, it's the emotional, it's the psychological, it's even the spiritual distress that we see when we see events and ideologies which are different than our own.
ਇਹ RMIT ਯੂਨੀਵਰਸਿਟੀ ਦੇ ਸਕੂਲ ਆਫ ਮੀਡੀਆ ਐਂਡ ਕਮਿਊਨੀਕੇਸ਼ਨ ਦੀ ਪ੍ਰੋਫੈਸਰ ਲਾਰਿਸਾ ਹੈਜ਼ੁਰਥ ਹਨ। ਉਹ ਕਹਿੰਦੇ ਹਨ ਕਿ ਰਾਜਨੀਤਿਕ ਦੁੱਖ ਮੀਡੀਆ ਅਤੇ ਸਮਾਜਿਕ ਦੇ ਕੁੱਲ ਧਰੁਵੀਕਰਨ ਵਿੱਚ ਸਾਹਮਣੇ ਆ ਰਿਹਾ ਹੈ।
So the more that we don't listen to the other side, the more polarized it gets. The more the algorithms keep pumping the kind of, you know, preaching to the converted. So the thing about political grief is that you're getting those kind of echo chambers happening. Somebody who's identified left, somebody who's identified right, they're not coming together in any way.
I think that divisiveness is now everywhere. We're losing focus on really important issues.
ਤੇ ਇਹ ਤਮਾਰਾ ਹਨ, ਉਹ SBS ਐਗਜ਼ਾਮਿਨ ਨੂੰ ਦੱਸਦੇ ਹਨ ਕਿ ਉਹਨਾਂ ਦਾ ਰਾਜਨੀਤਿਕ ਦੁੱਖ ਇਸ ਗੱਲ ਤੋਂ ਪੈਦਾ ਹੋਇਆ ਹੈ ਕਿ ਉਹਨਾਂ ਦੀ ਰਾਏ ਵਿੱਚ ਆਸਟ੍ਰੇਲੀਆ ਦੀਆਂ ਸਾਰੀਆਂ ਵੱਡੀਆਂ ਰਾਜਨੀਤਿਕ ਪਾਰਟੀਆਂ ਲੇਬਰ ਅਤੇ ਲਿਬਰਲ ਸਮੇਤ ਆਪਣੀ ਦਿਸ਼ਾ ਖੋ ਰਹੀਆਂ ਹਨ। ਵਾਤਾਵਰਣ ਮੁੱਦਿਆਂ ਲਈ ਜਜ਼ਬਾਤੀ ਤਮਾਰਾ ਪਹਿਲਾਂ ਕਾਫੀ ਲੰਬੇ ਸਮੇਂ ਤੱਕ ਗ੍ਰੀਨਜ਼ ਪਾਰਟੀ ਨੂੰ ਵੋਟ ਦਿੰਦੀ ਰਹੀ ਹੈ, ਪਰ ਹੁਣ ਉਹ ਸੋਚਦੀ ਹੈ ਕਿ ਇਹਨਾਂ ਦੀ ਪਾਰਟੀ ਘਰੇਲੂ ਮਸਲਿਆਂ ਦੀ ਬਜਾਏ ਵਿਦੇਸ਼ੀ ਘਟਨਾਵਾਂ ਉੱਤੇ ਜ਼ਿਆਦਾ ਧਿਆਨ ਦੇਣ ਲੱਗ ਪਈ ਹੈ। ਇਸ ਕਰਕੇ ਉਸ ਨੇ ਹੁਣ ਇੰਡੀਪੈਂਡੈਂਟ ਉਮੀਦਵਾਰਾਂ ਨੂੰ ਵੋਟ ਦੇਣੀ ਸ਼ੁਰੂ ਕਰ ਦਿੱਤੀ ਹੈ।
I understand my age is reflective of that too. You know, when you're at uni and you're like, yay, and, but you start becoming older and certain, you know, things mean more to me. Education, environment, health, I believe pillars of a successful society. And I feel now it's more like them and us and them and us. And you just feel, what are you doing about issues here?
I suppose just the frustration of not having much success with such a minor party and finding it so hard to get anyone elected.
Cat Griffiths, Grattan Institute de Democracy Program de Deputy Director han.
Around 2001, it was about 1 in 5 Australians voting for a minor party. And in 2025, that was up to 1 in 3. It reflects dissatisfaction with the major parties because we are seeing the first preference vote share there decline.
ਗ੍ਰੇਟਨ ਰਿਪੋਰਟ ਆਸਟ੍ਰੇਲੀਆ ਦੀ ਲੋਕਤੰਤਰ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਕੁਝ ਵਿਵਹਾਰਿਕ ਸੁਝਾਅ ਦਿੰਦੀ ਹੈ। ਇਹਨਾਂ ਵਿੱਚੋਂ ਇੱਕ ਹੈ ਸੰਸਦ ਦੀ ਸੁਤੰਤਰ ਸਮੀਖਿਆ, ਤਾਂ ਜੋ ਇਹ ਪਤਾ ਲੱਗ ਸਕੇ ਕਿ ਆਸਟ੍ਰੇਲੀਆ ਹੋਰ ਬਿਹਤਰ ਕਿੱਥੇ ਕਰ ਸਕਦਾ ਹੈ। ਉਦਾਹਰਣ ਵਜੋਂ ਰਿਪੋਰਟ ਕਹਿੰਦੀ ਹੈ ਕਿ ਹੁਣ ਦੇਸ਼ ਭਰ ਵਿੱਚ ਹਰ ਚੋਣ ਖੇਤਰ ਵਿੱਚ ਵੋਟਰਾਂ ਦੀ ਗਿਣਤੀ ਇੱਕੋ ਜਿਹੀ ਨਹੀਂ ਹੈ, ਅਤੇ ਜਦੋਂ ਕਿ ਆਬਾਦੀ ਵਧੀ ਹੈ 1984 ਤੋਂ ਬਾਅਦ ਪ੍ਰਤੀਨਿਧੀਆਂ ਦੀ ਗਿਣਤੀ ਉਹੀ ਰਹੀ ਹੈ। ਇੱਕ ਹੋਰ ਸੁਝਾਅ ਹੈ ਕਿ ਸਥਾਨਕ ਪੱਧਰ ਉੱਤੇ ਵੋਟਿੰਗ ਕਾਨੂੰਨਾਂ ਵਿੱਚ ਸੁਧਾਰ ਕਰਨਾ, ਤਾਂ ਜੋ ਆਪਣੇ ਆਪ ਦੀ ਭਾਵਨਾ ਮਜ਼ਬੂਤ ਹੋ ਸਕੇ।
I think where we really can improve is looking at our pathways to citizenship and not leaving people in limbo for a long time without a vote under a system that they then have no say in. And also about thinking through how we engage people, say, in local elections, even if they haven't yet got citizenship and can vote at the federal level. Local elections should be about residents having a vote and a say in their communities. So there's great potential to sort of offer more agency and give Australians more ways to have a voice and be heard.
This episode... ਲੇਰਾ ਸ਼ਵੇਸ ਅਤੇ ਲੋਰੀਅਨ ਚੇਨ ਨੇ SBS ਐਗਜ਼ਾਮਿਨ ਲਈ ਤਿਆਰ ਕੀਤਾ, ਅਤੇ SBS ਪੰਜਾਬੀ ਵਾਸਤੇ ਮੈਂ MP ਸਿੰਘ ਨੇ ਪੰਜਾਬੀ ਵਿੱਚ ਇਸ ਦਾ ਅਨੁਵਾਦ ਕਰਕੇ ਤੁਹਾਡੇ ਤੱਕ ਲਿਆਂਦਾ। ਜਾਣਨੇ ਚਾਹਾਂਗੇ ਤੁਹਾਡੇ ਵਿਚਾਰ, ਈਮੇਲ ਕਰ ਸਕਦੇ ਹੋ punjabi.program@sbs.com.au। ਸੁਣਦੇ ਰਹੋ SBS ਪੰਜਾਬੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਸੋ ਦੋਸਤੋ, ਇਸ ਦੇ ਨਾਲ ਹੀ ਵੇਲਾ ਹੋ ਗਿਆ ਜੀ ਇੱਕ ਛੋਟੇ ਜਿਹੇ ਬ੍ਰੇਕ ਦਾ। ਜਦੋਂ ਬ੍ਰੇਕ ਤੋਂ ਵਾਪਸ ਆਵਾਂਗੇ ਤਾਂ ਗੱਲ ਕਰਾਂਗੇ ਪੰਜਾਬ ਦੇ ਮੌਜੂਦਾ ਹਾਲਾਤ ਦੀ। ਪਿਆਰੇ ਦੋਸਤੋ, ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ SBS ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ, ਜਿਹੜਾ ਤੁਸੀਂ ਲਾਈਵ ਸੁਣ ਰਹੇ ਹੋ SBS ਸਾਊਥ ਏਸ਼ੀਅਨ ਦੇ ਉੱਤੇ। ਔਰ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੋਏਗਾ ਜੀ ਰਾਤ 9 ਵਜੇ SBS ਰੇਡੀਓ 2 ਦੇ ਉੱਤੇ। ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀਹ ਅੱਜ ਦਾ ਪ੍ਰੋਗਰਾਮ ਮੈਲਬਰਨ ਸਟੂਡੀਓ ਤੋਂ ਤੁਹਾਡੇ ਨਾਲ ਸਾਂਝਾ ਕਰ ਰਿਹਾ। ਔਰ ਪ੍ਰੋਗਰਾਮ ਦੇ ਵਿੱਚ ਵੇਲਾ ਹੁਣ ਸਾਡੀ ਅਗਲੀ ਪੇਸ਼ਕਾਰੀ ਦਾ, ਸਾਡੀ ਹਫ਼ਤਾਵਾਰੀ ਪੇਸ਼ਕਾਰੀ ਦੇ ਤਹਿਤ ਅੱਜ ਮੌਕਾ ਹੈ ਜੀ ਪੰਜਾਬੀ ਡੈਰੀ ਦਾ। ਔਰ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਦੇ ਦੌਰਾਨ ਸਥਾਨਕ ਸਰਕਾਰਾਂ ਦੀਆਂ ਚੋਣਾਂ ਹੋ ਕੇ ਹਟੀਆਂ ਨੇ, ਕਹਿਣ ਦਾ ਭਾਵ ਕਿ ਨਗਰ ਕੌਂਸਲਾਂ, ਨਗਰ ਨਿਗਮਾਂ ਦੀਆਂ ਚੋਣਾਂ ਹੋਈਆਂ ਨੇ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਬਾਜ਼ੀ ਮਾਰੀ ਹੈ ਬਹੁਤ ਸਾਰੀਆਂ ਸੀਟਾਂ ਦੇ ਉੱਪਰ। ਔਰ ਹੋਰ ਕੀ ਕੁਝ ਚੱਲ ਰਿਹਾ ਪੰਜਾਬ ਦੇ ਵਿੱਚ, ਸਾਰਾ ਵੇਰਵਾ ਲੈ ਕੇ ਹਾਜ਼ਰ ਨੇ ਸਾਡੇ ਸਾਥੀ ਪਰਮਜੀਤ ਸਿੰਘ ਸੋਨਾ, ਆਓ ਸੁਣਦੇ ਹਾਂ।
ਪੰਜਾਬੀ ਡਾਇਰੀ ਚ ਆਪ ਜੀ ਨੂੰ ਖੁਸ਼ਾਮਦੀਦ। ਅੱਜ ਦੀਆਂ ਹਾਈਲਾਈਟਸ। ਪੰਜਾਬ ਮੰਤਰੀ ਮੰਡਲ ਦੀ ਇੱਕ ਅਹਿਮ ਮੀਟਿੰਗ ਅੱਜ ਚੰਡੀਗੜ੍ਹ ਚ। ਨਗਰ ਨਿਗਮ ਅਤੇ ਨਗਰ ਕੌਂਸਲਾਂ ਚ ਆਪ ਦੀ ਹੁੰਝਾ ਫੇਰੂ ਜਿੱਤ ਤੋਂ ਬਾਅਦ ਪ੍ਰਧਾਨਗੀ ਦੀ ਕੁਰਸੀ ਵਾਸਤੇ ਜੋੜ ਤੋੜ ਸ਼ੁਰੂ। ਪੰਜਾਬ ਸਰਕਾਰ ਵੱਲੋਂ ਹੜ੍ਹਾਂ ਦੀ ਰੋਕਥਾਮ ਵਾਸਤੇ ਅਗਾਊਂ ਤਿਆਰੀਆਂ। ਆਊਟਸੋਰਸ ਕਾਮਿਆਂ ਨੂੰ ਸਰਕਾਰੀ ਠੇਕੇ ਅਧੀਨ ਲਿਆਉਣ ਦਾ ਫੈਸਲਾ। ਭਾਜਪਾ ਪੰਜਾਬ ਵਿੱਚ ਇਕੱਲਿਆਂ ਜਿੱਤਣ ਦੇ ਸਮਰੱਥ ਨਹੀਂ, ਕੈਪਟਨ ਅਮਰਿੰਦਰ ਸਿੰਘ। ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 15 ਮਹੀਨਿਆਂ 'ਚ 65,000 ਨਸ਼ਾ ਤਸਕਰ ਕਾਬੂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 1 ਜੂਨ ਨੂੰ ਪੰਜਾਬ ਮੰਤਰੀ ਮੰਡਲ ਦੀ ਮੁੜ ਤੋਂ ਮੀਟਿੰਗ ਸੱਦੀ ਹੈ। ਇਹ ਮੀਟਿੰਗ ਅੱਜ ਦੁਪਹਿਰੇ 12 ਵਜੇ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਉੱਪਰ ਹੋਏਗੀ। ਸੂਤਰਾਂ ਅਨੁਸਾਰ ਸਰਕਾਰ ਨੇ ਇਸ ਮੀਟਿੰਗ 'ਚ ਕਈ ਅਹਿਮ ਫੈਸਲੇ ਲੈਣੇ ਹਨ। ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ ਬੀਤੀ 30 ਮਈ ਨੂੰ ਵੀ ਪੰਜਾਬ ਮੰਤਰੀ ਮੰਡਲ ਦੀ ਇੱਕ ਮੀਟਿੰਗ ਕੀਤੀ ਸੀ। ਬੀਤੇ ਦਿਨੀ ਪੰਜਾਬ ਅੰਦਰ ਹੋਈਆਂ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ 75 ਨਗਰ ਕੌਂਸਲਾਂ ਵਿੱਚੋਂ 39 ਵਿੱਚ ਸਪਸ਼ਟ ਬਹੁਮਤ ਮਿਲਿਆ, ਜਿਨ੍ਹਾਂ ਵਿੱਚ ਆਪ ਦੇ ਪ੍ਰਧਾਨ ਬਣਨੇ ਤੈਅ ਹਨ। ਇਸੇ ਤਰ੍ਹਾਂ ਆਪ 1 ਦਰਜਨ ਕੌਂਸਲਾਂ 'ਚ ਸਭ ਤੋਂ ਵੱਡੀ ਪਾਰਟੀ ਵਜੋਂ ਵੀ ਉਭਰੀ ਹੈ। ਕਈ ਸ਼ਹਿਰਾਂ 'ਚ ਪ੍ਰਧਾਨਗੀ ਦੀ ਕੁਰਸੀ ਵਾਸਤੇ ਆਜ਼ਾਦ ਉਮੀਦਵਾਰਾਂ ਦਾ ਸਹਾਰਾ ਵੀ ਤੱਕਣਾ ਪਏਗਾ। ਚੋਣ ਨਤੀਜਿਆਂ ਮਗਰੋਂ ਹੁਣ ਪ੍ਰਧਾਨ ਅਤੇ ਮੇਅਰ ਬਣਨ ਵਾਸਤੇ ਚਾਹਵਾਨ ਉਮੀਦਵਾਰਾਂ ਨੇ ਜੋੜ ਤੋੜ ਲਾਉਣੇ ਸ਼ੁਰੂ ਕਰ ਦਿੱਤੇ ਹਨ। 8 ਨਗਰ ਨਿਗਮਾਂ ਵਿੱਚੋਂ 5 ਵਿੱਚ ਆਪ ਨੇ ਸਪਸ਼ਟ ਬਹੁਮਤ ਹਾਸਲ ਕਰ ਲਿਆ ਅਤੇ ਇਨ੍ਹਾਂ ਵਿੱਚ ਆਪ ਦੇ ਮੇਅਰ ਬਣਨਗੇ। ਪਠਾਨਕੋਟ ਨਿਗਮ ਵਿੱਚ ਕਿਸੇ ਵੀ ਧਿਰ ਨੂੰ ਸਪਸ਼ਟ ਫਤਵਾ ਨਹੀਂ ਮਿਲਿਆ। ਇੱਥੇ 22 ਸੀਟਾਂ ਨਾਲ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ ਅਤੇ ਕਾਂਗਰਸ 18 ਸੀਟਾਂ ਨਾਲ ਦੂਜੇ ਨੰਬਰ 'ਤੇ ਹੈ। ਭਾਜਪਾ ਦੇ ਗੜ੍ਹ ਪਠਾਨਕੋਟ ਨਿਗਮ 'ਚ ਆਪ ਨੂੰ 18 ਸੀਟਾਂ ਮਿਲੀਆਂ ਹਨ। ਕਪੂਰਥਲਾ ਨਿਗਮ ਦੀ ਕੁਰਸੀ ਉੱਪਰ ਕਾਂਗਰਸੀ ਮੇਅਰ ਬੈਠੇਗਾ। ਅਬੋਹਰ ਨਿਗਮ ਦੀ ਮੇਅਰ ਦੀ ਕੁਰਸੀ ਵੀ ਭਾਜਪਾ ਦੇ ਹਿੱਸੇ ਆਈ ਹੈ। ਇਨ੍ਹਾਂ 8 ਨਿਗਮਾਂ ਵਿੱਚ ਸਭ ਤੋਂ ਪਤਲੀ ਹਾਲਤ ਸ਼੍ਰੋਮਣੀ ਅਕਾਲੀ ਦਲ ਦੀ ਰਹੀ ਹੈ, ਜਿਸ ਨੂੰ ਨਿਗਮਾਂ ਦੀਆਂ 400 ਸੀਟਾਂ ਵਿੱਚੋਂ ਸਿਰਫ 13 ਸੀਟਾਂ ਮਿਲੀਆਂ ਹਨ। ਬਰਨਾਲਾ, ਅਬੋਹਰ, ਬਟਾਲਾ ਅਤੇ ਪਠਾਨਕੋਟ ਨਿਗਮਾਂ 'ਚ ਤਾਂ ਸ਼੍ਰੋਮਣੀ ਅਕਾਲੀ ਦਲ ਖਾਤਾ ਵੀ ਨਹੀਂ ਖੋਲ੍ਹ ਸਕਿਆ। ਇਨ੍ਹਾਂ ਨਿਗਮਾਂ 'ਚ ਅਕਾਲੀ ਦਲ ਤੋਂ ਵੀ ਵੱਧ 25 ਆਜ਼ਾਦ ਉਮੀਦਵਾਰ ਸਫਲ ਹੋਏ ਹਨ। ਕਾਂਗਰਸ ਨੂੰ ਨਿਗਮਾਂ 'ਚ 94 ਸੀਟਾਂ ਅਤੇ ਭਾਜਪਾ ਨੂੰ 69 ਸੀਟਾਂ ਮਿਲੀਆਂ ਹਨ। ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਆਖਰੀ ਨਤੀਜੇ ਅਨੁਸਾਰ ਆਮ ਆਦਮੀ ਪਾਰਟੀ ਨੂੰ ਕੁੱਲ 102 ਸ਼ਹਿਰੀ ਸੰਸਥਾਵਾਂ ਵਿੱਚੋਂ 53 ਸੰਸਥਾਵਾਂ ਵਿੱਚ ਸਪਸ਼ਟ ਬਹੁਮਤ ਮਿਲਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ 'ਚ ਹੋਈਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵਿਕਾਸ ਕਾਰਜਾਂ ਉੱਪਰ ਮੋਹਰ ਲਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ। ਚੰਡੀਗੜ੍ਹ 'ਚ ਪੱਤਰਕਾਰ ਸੰਮੇਲਨ 'ਚ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਤਰ੍ਹਾਂ ਹਮੇਸ਼ਾ ਚੋਣ ਪ੍ਰਬੰਧਾਂ ਉੱਪਰ ਸਵਾਲ ਚੁੱਕਦੀਆਂ ਰਹੀਆਂ ਹਨ।
ਜਦੋਂ ਵੀ ਬਾਈ ਇਲੈਕਸ਼ਨ ਹੁੰਦੀ ਹੈ ਕਹਿੰਦੇ EVM 'ਚ ਹੈ ਜੀ, EVM 'ਚ ਨਹੀਂ ਕਰਾਉਂਦੇ, ਬੈਲਟ ਪੇਪਰ ਤੇ ਕਰਾਉਂਦੇ, ਕਹਿੰਦੇ ਬੈਲਟ ਪੇਪਰ ਨਹੀਂ ਚਾਹੀਦੇ ਸਾਨੂੰ। ਸੋ ਇਹ ਸਿਰਫ ਆਪਣੀ ਹਾਰ ਨੂੰ ਕਿਸੇ ਹੋਰ ਦੇ ਮੋਢੇ ਤੇ ਰੱਖਣ ਦਾ ਜਿਹੜਾ ਯਤਨ ਹੈ।
ਉਨ੍ਹਾਂ ਸਪਸ਼ਟ ਕੀਤਾ ਕਿ ਸਰਕਾਰ ਨੇ ਸਥਾਨਕ ਚੋਣਾਂ ਪੂਰੀ ਤਰ੍ਹਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਹਨ। ਇਸ ਵਾਸਤੇ ਵਿਰੋਧੀ ਧਿਰ ਨੂੰ ਦੋਸ਼ ਲਗਾਉਣ ਦੀ ਬਜਾਏ ਆਪਣੀ ਹਾਰ ਬਾਰੇ ਗੰਭੀਰਤਾ ਨਾਲ ਪੜਚੋਲ ਕਰਨੀ ਚਾਹੀਦੀ ਹੈ।
ਇਸ ਦੌਰਾਨ ਬੀਤੇ ਸ਼ਨਿਚਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭੁਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿਚ ਮੁਲਾਜ਼ਮਾਂ ਦੇ ਹੱਕ ਵਿਚ ਵੱਡਾ ਫੈਸਲਾ ਲੈਂਦਿਆਂ ਸੂਬੇ ਵਿਚ ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਆਊਟਸੋਰਸ ਕਾਮਿਆਂ ਨੂੰ ਸਿੱਧੇ ਤੌਰ ਤੇ ਸਰਕਾਰੀ ਠੇਕੇ ਅਧੀਨ ਲਿਆਉਣ ਦਾ ਫੈਸਲਾ ਕੀਤਾ ਗਿਆ। ਇਸ ਨਾਲ ਸੂਬੇ ਦੇ 51 ਵਿਭਾਗਾਂ ਚ ਕੰਮ ਕਰਨ ਵਾਲੇ 65,018 ਕਾਮਿਆਂ ਦੇ ਰੈਗੂਲਰ ਹੋਣ ਦਾ ਰਾਹ ਪੱਧਰਾ ਹੋ ਜਾਏਗਾ। ਇਸ ਦੇ ਨਾਲ ਹੀ ਮੰਤਰੀ ਮੰਡਲ ਨੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦਾ ਜਲਦੀ ਤੋਂ ਜਲਦੀ ਨਿਬੇੜਾ ਯਕੀਨੀ ਬਣਾਉਣ ਵਾਸਤੇ ਸੂਬੇ ਵਿਚ 7 ਵਿਸ਼ੇਸ਼ ਅਦਾਲਤਾਂ ਦੇ ਗਠਨ ਨੂੰ ਵੀ ਪ੍ਰਵਾਨਗੀ ਦਿੱਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੰਤਰੀ ਮੰਡਲ ਨੇ ਦਹਾਕਿਆਂ ਪੁਰਾਣੀ ਠੇਕੇਦਾਰੀ ਰੁਜ਼ਗਾਰ ਪ੍ਰਣਾਲੀ ਨੂੰ ਖਤਮ ਕਰਨ ਅਤੇ ਸਰਕਾਰੀ ਵਿਭਾਗਾਂ 'ਚ 65,018 ਕਾਮਿਆਂ ਨੂੰ ਰੈਗੂਲਰ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ।
ਪੰਜਾਬ ਦੇ ਵਿੱਚੋਂ ਠੇਕੇਦਾਰੀ ਪ੍ਰਥਾ ਜਿਹੜੀ ਆ ਉਹ ਖਤਮ ਕਰਨ ਲੱਗੇ ਆ ਜੀ। ਟੋਟਲ 65,048 ਆਊਟਸੋਰਸ ਕਾਮੇ ਜਿਹੜੇ ਨੇ ਇਸ ਸੁਧਾਰ ਦੇ ਘੇਰੇ ਚ ਆਉਣਗੇ, ਇਹ 51 ਵਿਭਾਗਾਂ ਦੇ ਨੇ।
ਉਹਨਾਂ ਕਿਹਾ ਕਿ ਲਗਾਤਾਰ 5 ਸਾਲਾਂ ਤੱਕ ਆਊਟਸੋਰਸ ਅਤੇ ਗੈਰ ਜੋਖਮ ਭਰੇ ਕੰਮ ਕਰਨ ਵਾਲੇ ਕਾਮਿਆਂ ਨੂੰ ਸਿੱਧਾ ਸਰਕਾਰੀ ਠੇਕੇ ਅਧੀਨ ਲਿਆਂਦਾ ਜਾਏਗਾ, ਜਦੋਂ ਕਿ ਜੋਖਮ ਭਰੇ ਕੰਮ ਕਰਨ ਵਾਲੇ ਕਾਮਿਆਂ ਨੂੰ 3 ਸਾਲ ਬਾਅਦ ਹੀ ਸਰਕਾਰੀ ਠੇਕੇ ਅਧੀਨ ਲਿਆਂਦਾ ਜਾਏਗਾ। ਉਨ੍ਹਾਂ ਨੂੰ ਅੱਗੋਂ 10 ਸਾਲ ਦੀ ਨੌਕਰੀ ਪੂਰੀ ਕਰਨ ਤੋਂ ਬਾਅਦ ਰੈਗੂਲਰ ਕਰਨ ਬਾਰੇ ਵੀ ਵਿਚਾਰਿਆ ਜਾਏਗਾ। ਪੰਜਾਬ ਸਰਕਾਰ ਨੇ ਸੂਬੇ ਵਿਚ ਆਗਾਮੀ ਮੌਨਸੂਨ ਸੀਜ਼ਨ ਨੂੰ ਵੇਖਦਿਆਂ ਹੜ੍ਹਾਂ ਦੀ ਰੋਕਥਾਮ ਵਾਸਤੇ ਅਗਾਊਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਬਾ ਸਰਕਾਰ ਵੱਲੋਂ ਹੜ੍ਹ ਰੋਕੂ ਕਾਰਜਾਂ ਅਤੇ ਕਿਸੇ ਵੀ ਸੰਭਾਵੀ ਕੁਦਰਤੀ ਆਫ਼ਤ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦੇ ਪ੍ਰਬੰਧਾਂ ਵਾਸਤੇ 146 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਖੁੱਡੀਆਂ ਨੇ ਦੱਸਿਆ ਕਿ ਆਗਾਮੀ ਮੌਨਸੂਨ ਦੌਰਾਨ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਵਾਸਤੇ ਸੂਬਾ ਸਰਕਾਰ ਨੇ ਵਿਸ਼ੇਸ਼ ਯੋਜਨਾਬੰਦੀ ਕੀਤੀ ਹੈ, ਜਿਸ ਤਹਿਤ ਸਾਰੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਲੋੜੀਂਦੇ ਵਿੱਤੀ ਸਰੋਤ ਮੁਹੱਈਆ ਕਰਵਾਏ ਜਾ ਰਹੇ ਹਨ। ਇਧਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕੇਵਲ ਸਿੰਘ ਢਿੱਲੋਂ ਨੂੰ ਭਾਰਤੀ ਜਨਤਾ ਪਾਰਟੀ ਦੀ ਸੂਬਾ ਇਕਾਈ ਦਾ ਮੁਖੀ ਲਗਾਉਣ ਦੇ ਫੈਸਲੇ ਉੱਪਰ ਸਵਾਲ ਖੜੇ ਕੀਤੇ ਹਨ। ਉਨ੍ਹਾਂ ਇਹ ਵੀ ਮੰਨਿਆ ਕਿ ਭਾਜਪਾ ਸੂਬੇ ਵਿਚ ਆਪਣੇ ਪੱਧਰ ਤੇ ਚੋਣਾਂ ਜਿੱਤਣ ਦੀ ਹਾਲਤ ਵਿਚ ਨਹੀਂ ਹੈ। ਇਕ ਵਿਸ਼ੇਸ਼ ਇੰਟਰਵਿਊ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਨਵੇਂ ਪ੍ਰਧਾਨ ਦੀ ਨਿਯੁਕਤੀ ਤੋਂ ਪਹਿਲਾਂ ਸੂਬੇ ਦੇ ਸੀਨੀਅਰ ਆਗੂਆਂ ਨਾਲ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ। ਪ੍ਰਧਾਨ ਦੀ ਚੋਣ ਦਾ ਆਧਾਰ ਜਾਤੀਗਤ ਗਿਣਤੀਆਂ ਮਿਣਤੀਆਂ ਦੀ ਬਜਾਏ ਜਥੇਬੰਦਕ ਸਮਰੱਥਾ ਹੋਣੀ ਚਾਹੀਦੀ ਸੀ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਭਾਵੇਂ ਉਨ੍ਹਾਂ ਦਾ ਦੋਸਤ ਹੈ, ਪਰ ਉਹ ਨਹੀਂ ਸਮਝਦੇ ਕਿ ਉਹ ਭਾਜਪਾ ਦੀਆਂ ਖਵਾਹਿਸ਼ਾਂ ਪੂਰੀਆਂ ਕਰਨ ਦੀ ਸਥਿਤੀ ਵਿਚ ਹੈ, ਕਿਉਂਕਿ ਬੀਤੇ ਵਿਚ ਉਨ੍ਹਾਂ ਦੀ ਸਿਆਸੀ ਕਾਰਗੁਜ਼ਾਰੀ ਕੋਈ ਖਾਸ ਨਹੀਂ ਰਹੀ ਹੈ। ਉਨ੍ਹਾਂ ਗਿਲਾ ਜ਼ਾਹਰ ਕੀਤਾ ਕਿ ਪੰਜਾਬ ਦੀ ਸਿਆਸਤ ਵਿਚ 6 ਦਹਾਕੇ ਤੋਂ ਵੱਧ ਸਰਗਰਮ ਰਹਿਣ ਦੇ ਬਾਵਜੂਦ ਉਨ੍ਹਾਂ ਨਾਲ ਪ੍ਰਧਾਨ ਦੀ ਨਿਯੁਕਤੀ ਬਾਰੇ ਕੋਈ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਇੱਥੇ ਇਹ ਦੱਸਣਯੋਗ ਹੈ ਕਿ ਬੀਤੇ ਵੀਰਵਾਰ ਨੂੰ ਭਾਜਪਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਸਿਆਸੀ ਰਣਨੀਤੀ ਤਹਿਤ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਸੀ। ਭਾਜਪਾ ਦੇ ਇਤਿਹਾਸ 'ਚ ਪਹਿਲੀ ਵਾਰ ਸੂਬੇ ਦੀ ਕਮਾਨ ਕਿਸੇ ਜੱਟ ਸਿੱਖ ਚਿਹਰੇ ਹੱਥ ਦਿੱਤੀ ਗਈ ਹੈ। ਸੂਬੇ 'ਚ ਭਾਜਪਾ ਨੂੰ ਸ਼ਹਿਰੀ ਹਿੰਦੂਆਂ ਦੀ ਪਾਰਟੀ ਵਜੋਂ ਵੇਖਿਆ ਜਾਂਦਾ ਹੈ ਅਤੇ ਇਸ ਅਕਸ ਨੂੰ ਤੋੜਨ ਵਾਸਤੇ ਹੀ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਦਾ ਮੁਖੀ ਥਾਪਿਆ ਗਿਆ ਹੈ। ਭਾਜਪਾ ਦੀ ਸਿਆਸੀ ਰਵਾਇਤ ਅਨੁਸਾਰ ਭਾਜਪਾ ਦੇ ਮੌਜੂਦਾ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਵਜੋਂ ਨਿਯੁਕਤ ਹੋਣਾ ਵੀ ਤੈਅ ਸਮਝਿਆ ਜਾ ਸਕਦਾ ਹੈ। ਇਸੇ ਦੌਰਾਨ ਹੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਅਗਵਾਈ ਵਿਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਇਕ ਮੀਟਿੰਗ ਹੋਈ, ਜਿਸ ਵਿਚ ਆਗਾਮੀ ਪੰਜਾਬ ਚੋਣਾਂ ਮੁਤਲਕ ਰਣਨੀਤੀ ਉਪਰ ਵਿਚਾਰ ਚਰਚਾ ਕੀਤੀ ਗਈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਇਸ ਮੀਟਿੰਗ ਵਿਚ ਕੁਝ ਸਮਾਂ ਹਾਜ਼ਰੀ ਭਰਨ ਤੋਂ ਬਾਅਦ ਚਲੇ ਗਏ। ਇਸ ਬਾਰੇ ਕਈ ਸਿਆਸੀ ਅਟਕਲਾਂ ਲੱਗਦੀਆਂ ਰਹੀਆਂ। ਖੜਗੇ ਦੀ ਰਿਹਾਇਸ਼ ਉਪਰ ਹੋਈ ਮੀਟਿੰਗ ਵਿਚ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਤੋਂ ਇਲਾਵਾ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੁਗੋਪਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਵੀ ਹਾਜ਼ਰ ਸਨ। ਜਾਣਕਾਰੀ ਮਿਲੀ ਕਿ ਇਸ ਮੀਟਿੰਗ ਵਿਚ ਪੰਜਾਬ ਕਾਂਗਰਸ ਵਿਚ ਫੇਰਬਦਲ ਬਾਰੇ ਵੀ ਚਰਚਾ ਹੋਈ, ਪਰ ਹਾਈਕਮਾਨ ਨੇ ਇਸ ਬਾਬਤ ਭੇਦ ਬਣਾ ਕੇ ਰੱਖਿਆ ਹੋਇਆ ਹੈ। ਪੰਜਾਬ ਪੁਲਿਸ ਵੱਲੋਂ ਸੂਬੇ ਵਿਚੋਂ ਨਸ਼ਾ ਤਸਕਰਾਂ ਦੇ ਖਾਤਮੇ ਵਾਸਤੇ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ 15 ਮਹੀਨੇ ਪੂਰੇ ਹੋ ਗਏ ਹਨ। ਇਸ ਤਹਿਤ ਪੁਲਿਸ ਨੇ ਸੂਬੇ ਭਰ ਵਿਚ ਤਸਕਰਾਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ 46,937 ਕੇਸ ਦਰਜ ਕਰਕੇ 65,884 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਇਸ ਅੰਕੜੇ ਮੁਤਾਬਕ ਪੁਲਿਸ ਨੇ ਰੋਜ਼ਾਨਾ ਔਸਤਨ 102 ਕੇਸ ਦਰਜ ਕਰਕੇ 144 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਨ੍ਹਾਂ 15 ਮਹੀਨਿਆਂ ਦੌਰਾਨ 750 ਨਸ਼ਾ ਤਸਕਰਾਂ ਦੀਆਂ 300 ਕਰੋੜ ਤੋਂ ਵੱਧ ਦੀਆਂ ਗੈਰ ਕਾਨੂੰਨੀ ਜਾਇਦਾਦਾਂ ਵੀ ਜ਼ਬਤ ਕੀਤੀਆਂ ਹਨ। ਇਸੀ ਅੱਜ ਦੀ ਪੰਜਾਬੀ ਡਾਇਰੀ, ਤੁਹਾਡਾ ਦਿਨ ਸ਼ੁਭ ਰਹੇ, ਹੁਣ ਇਜਾਜ਼ਤ ਦਿਓ।
ਪਿਆਰੇ ਦੋਸਤੋ, ਤੁਸੀਂ ਜੁੜਿਓ SBS ਪੰਜਾਬੀ ਦੇ ਨਾਲ ਤੇ ਮੈਲਬਰਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਭਾਰਤ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਜੂਨ ਦਾ ਮਹੀਨਾ ਇੱਕ ਅਜਿਹਾ ਮਹੀਨਾ ਜਿਹੜਾ ਕਿ ਕਦੇ ਵੀ ਨਾ ਭੁੱਲਣ ਵਾਲੇ ਜ਼ਖਮ ਦੇ ਗਿਆ ਅੱਜ ਤੋਂ ਤਕਰੀਬਨ 4 ਦਹਾਕੇ ਪਹਿਲਾਂ। ਔਰ ਉਹਨਾਂ ਦਿਨਾਂ ਨੂੰ ਅਕਸਰ ਯਾਦ ਕੀਤਾ ਜਾਂਦਾ ਹੈ ਜਦੋਂ ਵੀ ਜੂਨ ਦਾ ਮਹੀਨਾ ਆਉਂਦਾ ਹੈ, ਕਿਉਂਕਿ ਇੱਕ ਬਹੁਤ ਦਰਦਨਾਕ ਮੰਜ਼ਰ ਪੰਜਾਬ ਨੇ ਵੇਖਿਆ, ਪੰਜਾਬ ਦੇ ਖਾਸ ਤੌਰ 'ਤੇ ਸਿੱਖ ਭਾਈਚਾਰੇ ਨੇ ਵੇਖਿਆ। ਔਰ ਉਸੇ ਮੰਜ਼ਰ ਨੂੰ ਬਿਆਨ ਕਰਦੀ ਇੱਕ ਡਾਕੂਮੈਂਟਰੀ ਜਿਹੜੀ SBS ਔਨ ਡਿਮਾਂਡ ਦੇ ਉੱਤੇ ਉਪਲਬਧ ਹੈਗੀ ਹੈ, ਔਰ ਉਸ ਡਾਕੂਮੈਂਟਰੀ ਦੇ ਵਿੱਚ ਇਹ ਦਰਸਾਇਆ ਗਿਆ ਕਿ ਕਿਵੇਂ ਉਸ ਦਰਦਨਾਕ ਮੰਜ਼ਰ ਦੇ ਜਿਹੜੇ ਪੀੜਿਤ ਪ੍ਰਭਾਵਿਤ ਪਰਿਵਾਰ ਨੇ, ਉਹਨਾਂ ਨੇ ਇੱਕ ਨਵੀਂ ਧਰਤੀ 'ਤੇ ਆ ਕੇ ਨਵਾਂ ਜੀਵਨ ਸ਼ੁਰੂਆਤ ਕਰਨ ਦੀਆਂ ਉਹਨਾਂ ਦੀਆਂ ਕੋਸ਼ਿਸ਼ਾਂ, ਉਹਨਾਂ ਦਾ ਸੰਘਰਸ਼, ਉਹਨਾਂ ਦੀ ਜੱਦੋਜਹਿਦ, ਔਰ ਉਹ ਸਾਰੀਆਂ ਫੀਲਿੰਗਸ ਜਿਹੜੀਆਂ ਬਿਆਨ ਕੀਤੀਆਂ ਗਈਆਂ ਨੇ। ਔਰ ਉਸੇ ਡਾਕੂਮੈਂਟਰੀ ਨੂੰ, ਉਸੇ ਫਿਲਮ ਨੂੰ ਜਿਨ੍ਹਾਂ ਨੇ ਤਿਆਰ ਕੀਤਾ, ਉਹ ਡਾਇਰੈਕਟਰ ਸਰਦਾਰ ਕਿਰਪਾਲ ਸਿੰਘ ਇਸ ਵਕਤ ਸਾਡੇ ਨਾਲ ਮੈਲਬਰਨ ਤੋਂ ਫੋਨ ਲਾਈਨ 'ਤੇ ਮੌਜੂਦ ਨੇ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਇਸ ਪੂਰੀ ਫਿਲਮ ਦੇ ਬਾਰੇ ਵਿੱਚ, ਉਹਨਾਂ ਦੀਆਂ ਭਾਵਨਾਵਾਂ ਦੇ ਬਾਰੇ 'ਚ। ਬਹੁਤ ਬਹੁਤ ਸਵਾਗਤ ਸਰਦਾਰ ਸਾਹਿਬ, ਸਭ ਤੋਂ ਪਹਿਲਾਂ SBS ਪੰਜਾਬੀ ਦੇ।
ਥੈਂਕ ਯੂ ਵੀਰ ਜੀ, ਸਤਿ ਸ਼੍ਰੀ ਅਕਾਲ ਜੀ।
ਕਿਰਪਾਲ ਜੀ, ਇਸ ਡਾਕੂਮੈਂਟਰੀ ਦੇ ਆਪਾਂ ਗੱਲਬਾਤ ਕਰਨਾ ਚਾਹਾਂਗੇ ਕਿ ਕਿਵੇਂ ਰਿਹਾ ਤਜ਼ਰਬਾ ਸਾਰਾ ਇਸ ਨੂੰ ਬਣਾਉਣ ਦਾ, ਉਹ ਸ਼ੁਰੂਆਤੀ ਭਾਵਨਾਵਾਂ ਜੇਕਰ ਸਾਡੇ ਨਾਲ ਕੁਛ ਸਾਂਝੀਆਂ ਕਰਨਾ ਚਾਹੋ।
ਹਾਂਜੀ ਜ਼ਰੂਰ ਵੀ ਜੀ, ਇਹ ਇੱਕ ਨਿਊਜ਼ੀਲੈਂਡ ਦੀ ਡਾਕੂਮੈਂਟਰੀ ਉੱਥੇ ਬਣੀ ਹੋਈ ਆ, ਫੰਡਡ ਬਾਈ ਲੋਕਲ ਬੋਡੀਜ਼ ਕ੍ਰੀਏਟਿਵ ਸਪੇਸ 'ਤੇ। ਅਤੇ ਇਨੀਸ਼ਲੀ ਇਹ ਐਜ਼ ਏ ਪ੍ਰੋਜੈਕਟ ਅਸੀਂ ਪਿਚ ਕੀਤਾ ਸੀਗਾ ਫੋਰ ਫੰਡਿੰਗ, ਜਿਹੜਾ ਐਕਸੈਪਟ ਹੋਇਆ ਸੀਗਾ। ਅਤੇ ਸਾਨੂੰ ਤਕਰੀਬਨ ਲੱਗ ਗਏ ਸੀਗੇ 2.5-3 ਸਾਲ ਇਹਨੂੰ ਬਣਾਉਣ ਲਈ, ਉੱਥੇ ਨਿਊਜ਼ੀਲੈਂਡ ਦੀ ਟੀਮ ਦੇ ਨਾਲ ਮੈਂਬਰ ਸੀ ਮਿਲ ਕੇ ਇਹ। ਜੀ ਹਾਂਜੀ, ਉਸ ਹਿਸਾਬ ਨਾਲ ਫਿਰ ਉਹ ਜਦੋਂ ਵੱਖ ਵੱਖ ਆਪਣੇ ਲੋਕਾਂ ਦੀ ਸਟੋਰੀ ਸੁਣੀ ਫਿਲਮਿੰਗ ਦੇ ਦੌਰਾਨ, ਉਹ ਕਾਫੀ ਦਰਦ ਲੱਗਦਾ ਸੀ ਸੁਣ ਕੇ ਉਹ ਚੀਜ਼ਾਂ, ਬਟ ਪੂਰੀ ਹਮੇਸ਼ਾ ਉਹ ਚੈਲੰਜ ਇਹ ਰਿਹਾ ਵੀ ਕਿਵੇਂ ਉਹਨੂੰ ਫੈਕਚੁਅਲੀ ਅੱਗੇ ਲਿਆਇਆ ਜਾਵੇ ਤੇ ਉਹ ਸਟੋਰੀ ਦਾ ਰੂਪ ਦਿੱਤਾ ਜਾਵੇ ਤਾਂ ਕਿ ਆਪਾਂ ਇਹ ਮੇਨ ਸਟ੍ਰੀਮ ਮੀਡੀਆ ਤੇ ਪੇਸ਼ ਕਰ ਸਕੀਏ।
ਜੀ ਜੀ, ਔਰ ਜਦੋਂ ਤੁਸੀਂ ਵੱਖ ਵੱਖ ਲੋਕਾਂ ਦੇ ਨਾਲ ਮਿਲੇ, ਉਹਨਾਂ ਨੇ ਆਪਣੇ ਜਜ਼ਬਾਤ ਸਾਂਝੇ ਕੀਤੇ, ਔਰ ਕਿਹੜੀ ਸਭ ਤੋਂ ਵੱਧ ਚੀਜ਼ ਨੇ ਤੁਹਾਨੂੰ ਝੰਜੋੜਿਆ ਜਦੋਂ ਤੁਸੀਂ ਉਹ ਕਹਾਣੀਆਂ ਸੁਣੀਆਂ?
ਡੈਫੀਨੇਟਲੀ ਜਦੋਂ ਸਾਰਿਆਂ ਨਾਲ ਗੱਲ ਕਰ ਰਹੇ ਸੀ, ਆਪਾਂ ਨੂੰ ਹਿਸਟੋਰੀਕਲੀ ਪਤਾ ਵੀ ਜਿਵੇਂ ਆਪਣੇ ਨਾਲ ਐਜ਼ ਏ ਸਿੱਖ ਕਮਿਊਨਿਟੀ ਕੀ ਹੋਇਆ ਸੀ ਉਸ ਟਾਈਮ ਤੇ, ਤੇ ਸਾਰਿਆਂ ਦਾ ਪਰਸੈਪਸ਼ਨ ਹੈਗਾ ਵੀ ਉਹ ਖੂਨ ਖਰਾਬਾ, ਜਿਹੜੇ ਗਲਤ ਕੰਮ ਸਾਰੇ ਹੋਏ ਸੀਗੇ ਆਪਣੀ ਕਮਿਊਨਿਟੀ ਦੇ ਨਾਲ। ਬਟ ਤੁਸੀਂ ਇੰਡੀਵਿਜੁਅਲ ਲੈਵਲ ਤੇ ਜਾ ਕੇ ਕਿਸੇ ਨਾਲ ਗੱਲ ਕਰਦੇ ਹੋ, ਜਦੋਂ ਤੁਸੀਂ ਉਹਨਾਂ ਦੀ ਦੁਨੀਆਂ 'ਚ ਸਟੈਪ ਕਰਦੇ ਹੋ, ਉਦੋਂ ਤੁਹਾਨੂੰ ਉਹ ਜਿਹੜੇ ਰੀਅਲ ਰੋ, ਹਜੇ ਵੀ ਜਿਹੜੀ ਪੇਨ ਰੋ ਆ, ਉਹ ਤੁਹਾਨੂੰ ਐਕਸਪੀਰੀਅੰਸ ਕਰਨ ਨੂੰ ਮਿਲਦੀ ਆ। ਤੇ ਇੱਕ ਜਿਹੜੇ ਅੰਕਲ ਜੀ ਨੇ ਸਟੋਰੀ ਦੇ ਵਿੱਚ ਇਹ ਕਿਹਾ ਵੀ ਜਦੋਂ ਵੀ ਇਹ ਚੀਜ਼ ਉਹ ਰੀਵਿਜ਼ਿਟ ਕਰਦੇ ਆ ਜਿਹੜਾ ਉਹਨਾਂ ਨੇ ਵਿਟਨੈਸ ਕੀਤਾ ਸੀਗਾ, ਉਹਨੂੰ ਤਕਰੀਬਨ ਹਫ਼ਤਾ ਦੋ ਹਫ਼ਤੇ ਨੀਂਦ ਨਹੀਂ ਆਉਂਦੀ। ਉਹ ਚੀਜ਼ ਨੇ ਮੈਨੂੰ ਇੰਨਾ ਜ਼ਿਆਦਾ ਵੀ ਇੱਕ ਮਾਇੰਡਫੁਲ ਬਣਾਤਾ ਸੀਗਾ ਵੀ ਇਹ ਜਿਹੜੀਆਂ ਮੈਂ ਸਟੋਰੀਆਂ ਸੁਣਨੇ ਆ, ਇਟ ਇਜ਼ ਏ ਰੀਅਲੀ ਏ ਪ੍ਰਿਵਿਲੇਜ ਵੀ ਉਹ ਆਪਦਾ ਦਿਲ ਖੋਲ ਕੇ ਮੈਨੂੰ ਆਪਦੀ ਦਰਦਨਾਕ ਕਹਾਣੀ ਦੱਸ ਰਹੇ ਆ। ਮੈਂ ਕਿ ਉਹਨੂੰ ਰਿਸਪੈਕਟਫੁਲੀ ਉਸ ਹਿਸਾਬ ਨਾਲ ਟ੍ਰੀਟ ਕਰਾਂ ਤੇ ਮੇਕ ਸ਼ੋਰ ਕਿ ਉਹ ਜਿਹੜਾ ਸਮਾਂ ਉਹਨਾਂ ਦਾ
ਨਿਊਜ਼ੀਲੈਂਡ
ਦੇ ਪ੍ਰੋਡਿਊਸਰ ਨੇ ਐਲੈਕਸ ਬ੍ਰੋਡਸ਼ੋ, ਜਿਹਨਾਂ ਨਾਲ ਮੈਂ ਮਿਲ ਕੇ ਕੰਮ ਕੀਤਾ, ਇਹ ਇੱਕ ਵੀ ਪਿਚ ਕੀਤਾ ਗਿਆ ਸੀ ਇਹ ਆਈਡੀਆ ਉਹਨਾਂ ਦੇ ਵੱਲੋਂ ਇਨੀਸ਼ਲੀ, ਅਲੋਂਗ ਵਿਦ ਫਿਊ ਆਦਰ ਪੀਪਲ ਸਾਡੀ ਨਿਊਜ਼ੀਲੈਂਡ ਕਮਿਊਨਿਟੀ ਦੇ ਵਿੱਚ। ਤੇ ਬਾਅਦ ਵਿੱਚ ਜਿਵੇਂ ਮੈਂ ਆਲਰੇਡੀ ਇੰਡਸਟਰੀ 'ਚ ਕੰਮ ਕਰਦਾ ਸੀਗਾ, ਸੋ ਐਜ਼ ਏ ਡਾਇਰੈਕਟਰ ਮੈਨੂੰ ਇਨਵਾਈਟ ਕੀਤਾ ਗਿਆ ਸੀਗਾ ਟੂ ਟੈਲ ਦਾ ਸਟੋਰੀ, ਤੇ ਉਹਦੇ ਲਈ ਸਾਨੂੰ ਕਾਫੀ ਪ੍ਰੀ ਵਰਕ ਕਰਨਾ ਪਿਆ ਇਸ ਸਬਜੈਕਟ ਨੂੰ ਸਮਝਣ ਲਈ। ਤੇ ਜਿਹਨੂੰ ਕਹਿੰਦੇ ਆ ਨਾ ਵੀ ਸਾਡੀ ਫਿਲਮਿੰਗ 'ਚ ਇੱਦਾਂ ਹੁੰਦਾ ਵੀ ਫਿਲਮ ਕੈਮਰਾ ਸ਼ੁਰੂ ਹੋਣ ਤੋਂ ਪਹਿਲਾਂ ਤੁਸੀਂ ਤਕਰੀਬਨ 80% ਜਿਹੜਾ ਪ੍ਰੋਜੈਕਟ ਆ ਪਹਿਲਾਂ ਹੀ ਆਪਦਾ ਕੰਪਲੀਟ ਕਰ ਲੈਂਦੇ ਹੋ ਤੁਸੀਂ। ਸੋ ਉਹੀ ਸੀਗਾ, ਸਾਨੂੰ ਪ੍ਰੀ ਵਰਕ ਜਿਹੜਾ ਰਿਸਰਚ ਕਾਫੀ ਕਰਨੀ ਪਈ ਟੂ ਅੰਡਰਸਟੈਂਡ। ਸੋ ਦੈਟ ਵਾਸ ਦ ਸਟਾਰਟ ਆਫ ਦ ਪ੍ਰੋਸੈਸ ਆਈ ਗੈਸ। ਹਾਂਜੀ,
ਮੈਂ ਆਪਣੇ ਸੁਣਨ ਵਾਲਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਕਿਰਪਾਲ ਸਿੰਘ ਹੋਰੀ ਸਾਲ 2022 ਦੇ ਵਿੱਚ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਮੂਵ ਹੋ ਗਏ ਸਨ। ਔਰ ਕਿਰਪਾਲ ਜੀ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਬਹੁਤ ਸਾਰੀ ਰਿਸਰਚ ਕਰਨੀ ਪਈ, ਬੜਾ ਰਿਸਰਚ ਵਰਕ ਸੀਗਾ, ਬੜੇ ਕਿਉਂਕਿ ਤੱਥਾਂ ਦੇ ਆਧਾਰ 'ਤੇ ਸਾਰੀਆਂ ਗੱਲਾਂ ਇਹਦੇ ਵਿੱਚ ਤੁਸੀਂ ਕੀਤੀਆਂ ਨੇ, ਔਰ ਫਿਰ ਚੈਲੰਜ ਵੀ ਆਏ ਹੋਣਗੇ ਕਾਫੀ ਇਸ ਦੌਰਾਨ?
ਹਜੇ ਚੈਲੰਜ ਆਇਆ ਵੀ ਜੀ ਏਦਾਂ ਜਦੋਂ ਇੰਨੀ ਸੈਂਸਿਟਿਵ ਸਬਜੈਕਟ ਹੋ ਗਿਆ ਨਾ
ਜੀ,
ਉਹਦੇ ਵਿੱਚ ਹਰ ਇੱਕ ਦਾ ਆਪਦਾ ਆਪਦਾ ਪਰਸਪੈਕਟਿਵ ਹੁੰਦਾ
ਜੀ,
ਵੀ ਜਿਹਨੂੰ ਕਹਿ ਲੋ ਦੋ ਕਿਨਾਰੇ ਤੇ ਦੋ ਅੱਡ ਅੱਡ ਦਲ ਖੜੇ ਹੁੰਦੇ ਆ ਜਿਹੜੇ ਆਪਦੀ ਆਵਾਜ਼ ਉਠਾਉਂਦੇ ਹੁੰਦੇ ਨੇ
ਜੀ ਜੀ ਜੀ,
ਤੁਸੀਂ ਕ੍ਰੀਏਟਿਵ ਕੰਮ ਕਰਦੇ ਹੋ, ਯੂ ਹੈਵ ਟੂ ਸਟੇ ਇਨ ਦਾ ਮਿਡਲ ਐਂਡ ਸਪੀਕ ਓਨਲੀ ਫੈਕਚੁਅਲ ਲੈਂਗੁਏਜ
ਜੀ,
ਉਹ ਸਭ ਨੂੰ ਵੱਡਾ ਚੈਲੰਜ ਹੁੰਦਾ ਵੀ ਜਿਹੜੀ ਸਟੋਰੀ ਟੇਲਿੰਗ ਆ ਉਹਦੇ ਵਿੱਚ ਕੋਈ ਕਿਸੇ ਹੋਰ ਦਾ ਏਜੰਡਾ ਨਾ ਆ ਜਾਵੇ, ਜਿਵੇਂ ਤੁਸੀਂ ਸ਼ਾਇਦ ਦੇਖੀ ਹੋਊਗੀ ਇਹ ਡਾਕੂਮੈਂਟਰੀ, ਬਈ ਬਹੁਤ ਸਾਡਾ ਹਮੇਸ਼ਾ ਇੰਟੈਂਸ਼ਨ ਇਹ ਰਹੀ ਆ ਵੀ ਇਹ ਨੋਨ ਪ੍ਰੋਵੋਕਿੰਗ ਹੋਵੇ, ਇਹ ਬਹੁਤ ਈਜ਼ੀ ਆ ਅੱਜ ਦੇ ਜ਼ਮਾਨੇ ਚ ਵੀ ਤੁਸੀਂ ਖੂਨ ਖਰਾਬਾ ਦਿਖਾ ਦੋ ਜਾਂ ਹੋਰ ਚੀਜ਼ਾਂ ਦਿਖਾ ਕੇ ਨਾ ਵਿਊਅਰਸ਼ਿਪ ਲੈਣ ਲਈ
ਲੈਣ ਜੀ,
ਪਰ ਜੇ ਤੁਸੀਂ ਦੇਖੋਗੇ ਡਾਕੂਮੈਂਟਰੀ ਇਟ ਸਪੀਕਸ ਟੂ ਦਾ ਫੈਕਚੁਅਲ ਇਨਫੋਰਮੇਸ਼ਨ, ਤੇ ਅਸੀਂ ਕਿਸੇ ਦਾ ਪੱਖ ਲੈਣ ਦੀ ਕੋਸ਼ਿਸ਼ ਨਹੀਂ ਕੀਤੀ, ਤੇ ਮੇਰਾ ਜਿਹੜਾ ਸਭ ਨੂੰ ਵੱਡਾ ਜਿਹੜਾ ਇੰਟੈਂਸ਼ਨ ਸੀਗੀ ਵੀ ਜਿਹੜੀ ਆਉਣ ਵਾਲੀ ਜਨਰੇਸ਼ਨ ਵੀ ਆ ਤੇ ਹੁਣ ਵੀ ਆ ਉਹਨੂੰ ਨਾ ਕਲੈਰਿਟੀ ਪਤਾ ਹੋਵੇ, ਕਿਉਂਕਿ ਕਾਫੀ ਜ਼ਿਆਦਾ ਇਨਫੋਰਮੇਸ਼ਨ ਇਹ ਸਬਜੈਕਟ ਬਾਰੇ ਸੈਕਿੰਡ ਹੈਂਡ ਮਿਲਦੀ ਹੁੰਦੀ ਆ, ਸੈਕਿੰਡ ਹੈਂਡ ਇਨਫੋਰਮੇਸ਼ਨ ਹਮੇਸ਼ਾ ਕਿਸੇ ਦੇ ਆਪਦੇ ਪਰਸਪੈਕਟਿਵ ਦੇ ਨਾਲ ਮਿਲਦੀ ਹੁੰਦੀ ਆ, ਤੇ ਜਿਹੜੀ ਚੀਜ਼ ਕਾਫੀ ਜ਼ਿਆਦਾ ਡੇਂਜਰਸ ਹੋ ਸਕਦੀ ਆ ਇਫ ਯੂ ਟੇਕ ਇਟ ਇਨ ਅ ਰੋਂਗ ਵੇ, ਤੇ ਇਟ ਵਾਜ਼ ਇੰਪੋਰਟੈਂਟ ਫੋਰ ਅਸ ਟੂ ਟੈਲ ਦੈਟ ਸਟੋਰੀ ਇਨ ਦਾ ਰਾਈਟ ਮੈਨਰ, ਤੇ ਸੈਕਿੰਡ ਚੀਜ਼ ਇਹ ਸੀ ਕਿ ਵੀ ਇਹ ਇਹੋ ਜਿਹੀ ਤਰ੍ਹਾਂ ਬਣਾਈ ਜਾਵੇ ਜਿਹੜੀ ਮੇਨਸਟ੍ਰੀਮ ਮੀਡੀਆ ਲਈ ਹੋਵੇ, ਪਲੇਜ ਓਬਵੀਅਸਲੀ ਜਿਵੇਂ SBS ਹੈਜ਼ ਕਾਈਂਡਲੀ ਸ਼ੋਕੇਸ ਦਾ ਫਿਲਮ ਹੁੰਦੇ ਆ ਔਨ ਡਿਮਾਂਡ ਪਲੈਟਫਾਰਮ, ਤੇ ਉਹਦੇ ਨਾਲ ਸਾਨੂੰ ਵੀ ਲੱਗੇ ਆਪਦੇ ਆਪ ਵੀ ਹਾਂ ਇੱਕ ਮੇਨਸਟ੍ਰੀਮ ਤੇ ਪਹੁੰਚ ਚੁੱਕੀ ਆ ਫਿਲਮ,
ਕਿਉਂਕਿ ਮੈਂ ਵੀ ਜਦੋਂ ਵੇਖੀ ਤੇ ਜਿਹੜੀਆਂ ਚੀਜ਼ਾਂ ਮੈਨੂੰ ਮਹਿਸੂਸ ਹੋਈਆਂ, ਇੱਕ ਤਾਂ ਜਿਹੜਾ ਤਸ਼ੱਦਦ ਸਾਰਾ ਬਿਆਨ ਕੀਤਾ ਔਰ ਨਾਲ ਦੀ ਨਾਲ ਇੱਕ ਦੁਬਾਰਾ ਨਵੀਂ ਸ਼ੁਰੂਆਤ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਆਪਣੇ ਅਲਫਾਜ਼ ਨੇ ਚੜ੍ਹਦੀ ਕਲਾ ਦਾ ਸੁਨੇਹਾ ਵੀ ਇੱਕ ਤਰੀਕੇ ਨਾਲ ਦਿੱਤਾ ਗਿਆ, ਫਿਰ ਇੱਕ ਨਵੇਂ ਸਿਰੋਂ ਨਵੀਂ ਸ਼ੁਰੂਆਤ ਦਾ, ਹਾਂਜੀ
ਵੀ ਕਿੰਨੀ ਵਾਰ ਕੋਸ਼ਿਸ਼ ਹੋਈ ਆ ਆਪਾਂ ਨੂੰ ਮਟਾਉਣ ਦੀ ਜਾਂ ਆਪਾਂ ਥੱਲੇ ਗਰਾਉਣ ਦੀ, ਆਪਾਂ ਹਮੇਸ਼ਾ ਵਾਪਸ ਆਏ ਹਾਂ, ਤੇ ਇਹ ਵੀ ਇੱਕ ਉਹੀ ਹਾਦਸਾ ਉਹੀ ਪਰਸਪੈਕਟਿਵ ਤੋਂ ਦੇਖਿਆ ਗਿਆ ਵੀ ਜਿਹੜੀ ਨੈਕਸਟ ਜਨਰੇਸ਼ਨ ਆ ਉਹਨੇ ਕਿਵੇਂ ਇਹ ਚੀਜ਼ ਨੂੰ ਡਾਈਜੈਸਟ ਕੀਤਾ ਤੇ ਕਿਵੇਂ ਉਹ ਮੂਵ ਆਨ ਹੋਏ ਆ, ਜਿਵੇਂ ਆਪਣੇ HS ਫੁਲਕਾ ਜੀ ਨੇ ਵੀ ਕਿਹਾ ਵੀ ਆਪਾਂ ਕਦੇ ਦਰਦ ਤੋਂ ਭੁੱਲ ਨੀ ਸਕਦੇ, ਉਹ ਜਿਹੜੇ ਵੂਨਸ ਨੇ ਹਮੇਸ਼ਾ ਰਹਿੰਦੇ ਹੁੰਦੇ ਆ, ਬਟ ਇਹ ਜ਼ਰੂਰੀ ਆ ਵੀ ਇਹ ਜਿਹੜੀ ਸਟੋਰੀ ਆ ਆਪਾਂ ਅੱਗੇ ਆਉਣ ਵਾਲੀ ਜਨਰੇਸ਼ਨ ਨੂੰ ਵੀ ਦੱਸ ਸਕੀਏ।
ਔਰ ਜਦੋਂ ਇਹ ਫਿਲਮ ਬਣ ਕੇ ਸਾਹਮਣੇ ਆਈ, ਜਦੋਂ ਤੁਸੀਂ ਫਿਰ ਭਾਈਚਾਰੇ ਨੂੰ ਵਿਖਾਈ, ਕੀ ਪ੍ਰਤੀਕਿਰਿਆ ਮਿਲੀ ਲੋਕਾਂ ਦੀ, ਕਿਸ ਤਰ੍ਹਾਂ ਦਾ ਰਿਸਪੌਂਸ ਤੁਹਾਨੂੰ ਫਿਰ ਦੇਖਣ ਨੂੰ ਮਿਲਿਆ?
ਜੀ ਡੈਫੀਨਿਟਲੀ ਇੱਕ ਐਜ਼ ਏ ਫਿਲਮ ਮੇਕਰ ਬੜੀ ਨਰਵਸ ਫੀਲਿੰਗ ਹੁੰਦੀ ਆ, ਡਸਨਟ ਮੈਟਰ ਤੁਸੀਂ ਕਿੰਨਾ ਵੀ ਐਕਸਪੀਰੀਅੰਸ ਹੋਵੇ ਤੁਹਾਡੇ ਕੋਲੇ ਵੀ ਕਿਵੇਂ ਵਿਊਅਰਸ ਉਹਨੂੰ ਰਿਐਕਟ ਕਰਨਗੇ, ਓਵਰਵੈਲਮਿੰਗਲੀ ਕਾਫੀ ਪੋਜ਼ਿਟਿਵ ਫੀਡਬੈਕ ਆਈ ਆ, ਇਨਫੈਕਟ ਹਜੇ ਵੀ ਮੈਂ ਕਈ ਵਾਰੀ ਫੀਡਬੈਕ ਦੇਖਦਾ ਰਹਿੰਦਾ ਹੁੰਦਾ, ਇਸ ਨੈਚੁਰਲ ਥਿੰਗ ਟੂ ਸੀ, ਤੇ ਉਹ ਕਈ ਵਾਰੀ ਨੈਗੇਟਿਵ ਕਾਮੈਂਟਸ ਵੀ ਆਉਂਦੀਆਂ ਨੇ, ਐਂਡ ਯੂ ਕੈਨ ਟੈਲ ਕਿ ਕਈ ਵਾਰ ਏਦਾਂ ਹੁੰਦਾ ਵੀ ਸ਼ਾਇਦ ਉਹਨਾਂ ਨੇ ਹਜੇ ਤੱਕ ਡਾਕੂਮੈਂਟਰੀ ਦੇਖੀ ਨਹੀਂ, ਜਸਟ ਬਿਕੋਜ਼ ਆਫ ਦਾ ਸਬਜੈਕਟ ਜਾਂ ਡਾਇਰੈਕਟਰ ਦੀ ਫੋਟੋ ਦੇਖ ਕੇ, ਇੱਕ ਸਿੱਖ ਦੀ ਫੋਟੋ ਦਾੜੀ ਦੇ ਨਾਲ ਦੇਖ ਕੇ ਉਹਨਾਂ ਨੇ ਪਰਸੈਪਸ਼ਨ ਬਣਾ ਲਿਆ ਵੀ ਇਹਦਾ ਇੱਕ ਪੱਖ ਦੀ ਸਟੋਰੀ ਹੋਊਗੀ, ਤੇ ਸੋ ਆਈ ਵੈਲਕਮ ਐਵਰੀਬਡੀ ਟੂ ਸੀ ਦਾ ਡਾਕੂਮੈਂਟਰੀ, ਫਿਰ ਉਹਨਾਂ ਦਾ ਵੀ ਆਪਦਾ ਵਿਚਾਰ ਬਣਾਉਣ, ਬਟ ਓਵਰਆਲ ਇਟਸ ਬੀਨ ਅ ਵੈਰੀ ਪੋਜ਼ਿਟਿਵ ਐਕਸਪੀਰੀਅੰਸ, ਐਂਡ ਜਿਵੇਂ ਮੈਂ ਮਹਿਸੂਸ ਕਰਦਾ, ਜਿਵੇਂ ਵਾਰ ਵਾਰ ਮੈਂ ਵਰਡ ਯੂਜ ਕਰਦਾ, ਇੱਕ ਪ੍ਰਿਵਿਲੇਜ ਰਿਹਾ, ਪਲੇਜਰ ਰਿਹਾ ਇੱਕ ਤਰੀਕੇ ਨਾਲ ਇੱਕ ਹਿਸਟਰੀ ਨੂੰ ਇੱਕ ਬਾਕਸ ਦੇ ਵਿੱਚ ਬੰਦ ਕਰਨ ਦਾ, ਉਹ ਜਿਹੜੀ ਘਟਨਾਵਾਂ ਹੋਈਆਂ ਦਰਸਾਉਣੀਆਂ ਤੇ ਉਹਨੂੰ ਦੱਸਣਾ,
ਉਹਨਾਂ ਨੂੰ ਕੰਪਾਈਲ ਕਰਨਾ ਬੜਾ ਚੈਲੰਜਿੰਗ ਕੰਮ।
ਹਾਂਜੀ ਹਾਂਜੀ, ਇੱਕ ਤਰ੍ਹਾਂ ਬਣ ਗਿਆ, ਹੁਣ ਮੈਂ ਫਿਊਚਰ ਚ ਇਹ ਚੀਜ਼ ਅੱਗੇ ਵੀ ਜਿਵੇਂ ਹੋਰ ਪ੍ਰੋਜੈਕਟ ਤੇ ਮੈਂ ਕੰਮ ਕੀਤਾ, ਨਿਊਜ਼ੀਲੈਂਡ ਟੀਵੀ ਲਈ ਵੀ ਇੱਕ ਪ੍ਰੋਜੈਕਟ ਸੀਗਾ ਜਿਹੜਾ ਧਰਮਾਂ ਦੇ ਬਾਰੇ ਸੀਗਾ, ਤੇ ਉਹਦੇ ਵਿੱਚ ਇੱਕ ਸਿੱਖੀ ਦਾ ਆਪਣਾ ਆਪਦਾ ਐਪੀਸੋਡ ਸੀਗਾ, ਸੋ ਇਟ ਇਟ ਹੈਜ਼ ਬਿਕਮ ਸੱਚ ਏ ਈਜ਼ੀ ਥਿੰਗ, ਜਦੋਂ ਵੀ ਕੋਈ ਪੁੱਛਦਾ ਵੀ ਸਾਨੂੰ ਸਿੱਖ ਇਤਿਹਾਸ ਬਾਰੇ ਦੱਸੋ, ਜੋ ਕਿ ਉਹਦਾ ਪੁੱਛਦਾ, ਇਟਸ ਈਜ਼ੀ ਟੂ ਟੈਲ ਦੈਮ, ਲੋ ਜੀ ਤੁਸੀਂ ਵਿਜ਼ੂਅਲੀ ਦੇਖ ਲਓ, ਦਿਸ ਇਜ਼ ਵਾਟ ਵੀ ਆਲ ਅਬਾਊਟ। ਪਰਟੀਕੁਲਰਲੀ ਜੇ ਕੋਈ 84 ਵਾਲੇ ਪੁੱਛੂਗਾ ਮੈਨੂੰ ਫਿਊਚਰ ਦੇ ਵਿੱਚ ਵੀ, ਮੈਂ ਉਹਨੂੰ ਆਹੀ ਕਹੂੰਗਾ ਵੀ ਪਲੀਜ਼ ਸੀ ਦਾ ਡਾਕੂਮੈਂਟਰੀ, ਸੋ ਦੈਟ ਵਿਲ ਗਿਵ ਯੂ ਦਾ ਪਰਸਪੈਕਟਿਵ ਕਿ ਕੀ ਹੋਇਆ ਸੀ, ਕਾਹਤੋਂ ਹੋਇਆ ਸੀ।
ਮੇਰੇ ਪਿੰਡ ਦੀ ਓ ਨਹਿਰ ਨੂੰ ਸੁਨੇਹਾ ਦੇ ਦਿਓ,
ਪਿਆਰੇ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ, ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ, ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ। ਅੱਜ 1 ਜੂਨ ਦਾ ਦਿਨ ਹੈ, ਸੋਮਵਾਰ ਦਾ ਦਿਨ, ਔਰ ਅੱਜ ਅਸੀਂ ਗੱਲ ਕਰ ਰਹੇ ਹਾਂ ਜੀ ਜੂਨ 1984 ਦੇ ਉਸ ਘਟਨਾਕ੍ਰਮ ਦੀ, ਜਿਸ ਨੇ ਪੰਜਾਬ ਨੂੰ ਉਹ ਜ਼ਖਮ ਦਿੱਤੇ ਜਿਹੜੇ ਕਿ ਹਾਲੇ ਵੀ ਅੱਲੇ ਨੇ। ਔਰ ਉਸੇ ਕੜੀ ਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਸਾਂ ਮੈਲਬਨ ਦੇ ਫਿਲਮ ਡਾਇਰੈਕਟਰ ਕਿਰਪਾਲ ਸਿੰਘ ਹੋਰਾਂ ਦੇ ਨਾਲ, ਜਿਨ੍ਹਾਂ ਦੀ ਬਣਾਈ ਫਿਲਮ 1984 SBS ਔਨ ਡਿਮਾਂਡ ਦੇ ਉੱਤੇ ਉਪਲਬਧ ਹੈ। ਉਹਨਾਂ ਦੇ ਨਾਲ ਜਿਹੜੀ ਸਾਡੀ ਗੱਲਬਾਤ ਹੋਈ ਸੀ ਉਸ ਗੱਲਬਾਤ ਦਾ ਪਹਿਲਾ ਹਿੱਸਾ ਤੁਸੀਂ ਸੁਣਿਆ ਅਤੇ ਹੁਣ ਉਸ ਗੱਲਬਾਤ ਦਾ ਅਗਲਾ ਹਿੱਸਾ ਸੁਣਦੇ ਹਾਂ ਔਰ ਉਹਨਾਂ ਦੇ ਨਾਲ ਜਦੋਂ ਗੱਲਬਾਤ ਸਾਡੀ ਖਤਮ ਹੋਏਗੀ ਤਾਂ ਫਿਰ ਤੁਹਾਨੂੰ ਸੁਣਾਵਾਂਗੇ 1984 ਦੇ ਜਿਹੜੇ ਕੇਸ ਚੱਲ ਰਹੇ ਸਨ ਅਦਾਲਤਾਂ ਦੇ ਵਿੱਚ, ਉਹਨਾਂ ਦੀ ਲੰਮਾ ਸਮਾਂ ਤੱਕ ਪੈਰਵੀ ਕਰਨ ਵਾਲੇ ਐਡਵੋਕੇਟ HS ਫੁਲਕਾ ਹੋਰਾਂ ਦੇ ਨਾਲ ਗੱਲਬਾਤ। ਆਓ ਪਹਿਲਾਂ ਕਿਰਪਾਲ ਸਿੰਘ ਹੋਰਾਂ ਦੀ ਗੱਲਬਾਤ ਦਾ ਅਗਲਾ ਹਿੱਸਾ ਸੁਣਦੇ ਹਾਂ। ਅੱਛਾ, ਤੁਹਾਨੂੰ ਲੱਗਦਾ ਭਾਅ ਜੀ ਕਹਿੰਦੇ ਹੋਰ ਅਜਿਹੀਆਂ ਕਹਾਣੀਆਂ ਜਿਹਨਾਂ ਜਿਹੜੀਆਂ ਸਾਹਮਣੇ ਆਉਣੀਆਂ ਬਾਕੀ ਨੇ, ਹਾਲੇ ਹੋਰ ਜਿਹੜੀਆਂ ਗੱਲਾਂ ਨੇ ਜਿਹੜੀਆਂ ਹਾਲੇ ਨਹੀਂ ਸਾਹਮਣੇ ਆ ਸਕੀਆਂ ਕੁਛ, ਜਾਂ ਲੋਕਾਂ ਦੇ ਦਰਦ ਹਾਲੇ ਸਾਹਮਣੇ ਆਉਣੇ ਬਾਕੀ ਨੇ?
ਹਾਂਜੀ ਦੇਖੋ, ਆਪਾਂ 84 ਦੀ ਗੱਲ ਹੀ ਕਰ ਰਹੇ ਹਾਂ।
ਜੀ 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 ਹਾਂਜੀ ਹਾਂਜੀ
ਹਾਂਜੀ ਦੇਖੋ, ਉਹ ਤਾਂ ਕੋਈ ਅਣਗਿਣਤ ਨੇ, ਉਹ ਇੰਨੀਆਂ ਸਟੋਰੀਆਂ ਨੇ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੋ ਸਕਦੀ, ਜਿਹੜੇ ਦਰਦ ਹਜੇ ਵੀ ਛੁਪੇ ਹੋਏ ਨੇ।
ਜੀ,
ਕਈ ਇਹ ਜੇ ਪੇਰੈਂਟਸ ਨੇ ਜਿਨ੍ਹਾਂ ਨੇ ਆਪਦੇ ਬੱਚਿਆਂ ਨੂੰ ਨਹੀਂ ਦੱਸਿਆ ਵੀ ਵਟ ਦੇ ਬੀਨ ਥਰੂ, ਜੇ ਮੈਂ ਆਪਣਾ ਗੱਲ ਕੀਤੀ ਆ।
ਜੀ,
ਤੇ ਜਿਹੜੀਆਂ ਕਾਫੀ ਸਟੋਰੀਆਂ ਨੇ, ਤੇ ਅਨਫੋਰਚੁਨੇਟਲੀ ਕਈ ਵਾਰੀ ਸਮਾਜ ਦੀ ਜਿਹੜੀ ਸੈਟਿੰਗ ਹੁੰਦੀ ਆ ਉਹ ਅਲਾਓ ਨਹੀਂ ਕਰਦੀ ਤੁਸੀਂ ਖੁੱਲ੍ਹੇਆਮ ਬੋਲ ਸਕੋ, ਹਰੇਕ ਇਨਸਾਨ ਨੂੰ ਉਹ ਖਿੱਚਣੀ ਪੈਂਦੀ ਜਾਂ ਦਿਲੋਂ ਆਵਾਜ਼ ਨਹੀਂ ਆਉਂਦੀ ਵੀ ਮੈਂ ਖੁੱਲ ਕੇ ਇਹ ਚੀਜ਼ ਬਾਰੇ ਬੋਲਾਂ। ਬਟ ਦੇਰ ਇਜ਼ ਇਨਫ ਐਵੀਡੈਂਸ ਐਜ਼ ਏ ਮੀਡੀਆ ਜਾਂ ਹੋਰ ਪਾਸਿਓਂ ਵੀ ਉਸ ਟਾਈਮ ਤੇ ਕੀ ਹੋਇਆ ਸੀਗਾ, ਕਿੰਨਾ ਨੇ ਕੀ ਸਫ਼ਰ ਕੀਤਾ। ਤੇ ਅਨਫੋਰਚੁਨੇਟ ਪਾਰਟ, ਕਈ ਹੱਦ ਅਨਫੋਰਚੁਨੇਟ ਪਾਰਟ ਇਹ ਆ ਵੀ ਕਈ ਹੱਦ ਤੱਕ ਹਜੇ ਤਾਈਂ ਵੀ ਉਹ ਜਿਹੜਾ ਇਨਸਾਫ਼ ਆ ਐਜ਼ ਏ ਕਮਿਊਨਿਟੀ ਹਜੇ ਤਾਈਂ ਨਹੀਂ ਮਿਲਿਆ, ਤੇ ਹਜੇ ਵੀ ਕਾਫ਼ੀ ਇਹੋ ਜਿਹੇ ਵਿਚਾਰੇ ਨੇ ਜਿਹੜੇ ਹਜੇ ਵੀ ਆਪਣਾ ਵੀ ਝਾਕਦੇ ਨੇ ਸਿਸਟਮ ਵੱਖ ਵੀ ਸਾਨੂੰ ਕੋਈ ਇਨਸਾਫ਼ ਮਿਲੇ।
ਅੱਛਾ, ਇੱਕ ਇੱਕ ਫਿਲਮ ਮੇਕਰ ਦੇ ਵਜੋਂ ਕਹਿ ਲਈਏ ਜਾਂ ਇੱਕ ਇਨਸਾਨ ਦੇ ਵਜੋਂ, ਇਸ ਡਾਕੂਮੈਂਟਰੀ ਤੋਂ ਬਾਅਦ ਤੁਸੀਂ ਆਪਣੇ ਆਪ ਦੇ ਵਿੱਚ ਕੀ ਤਬਦੀਲੀ ਜਾਂ ਕੀ ਚੇਂਜ ਮਹਿਸੂਸ ਕੀਤਾ ਜਾਂ ਕੁਛ ਨਵਾਂ ਤੁਹਾਨੂੰ ਲੱਗਿਆ ਇਸ ਕਰਨ ਤੋਂ ਬਾਅਦ?
ਵੀ ਜੀ ਦੇਖੋ, ਗੋਇੰਗ ਥਰੂ ਦ ਪ੍ਰੋਸੈਸ ਆਫ ਮੇਕਿੰਗ ਸੱਚ ਏ ਸੈਂਸਿਟਿਵ ਸਬਜੈਕਟ ਤੁਹਾਨੂੰ ਚੇਂਜ ਕਰ ਦਿੰਦੀ ਆ, ਤੱਕ ਨਹੀਂ ਉਹ ਗੱਲ ਚ। ਹਾਂ ਮੈਂ ਮੈਚਿਓਰ ਹਾਂ, ਹਾਂ ਉਦੋਂ 84 ਵੇਲੇ ਮੈਂ ਸਿਰਫ ਕੁਛ ਸਾਲ ਦਾ ਹੀ ਸੀਗਾ, ਬੱਚਾ ਸੀਗਾ, ਮੈਨੂੰ ਕੁਛ ਨਹੀਂ ਯਾਦ। ਤੇ ਆਪਾਂ ਕਾਫੀ ਵਾਰ ਜਿਹੜੀਆਂ ਚੀਜ਼ਾਂ ਸੁਣੀਆਂ, ਦੈਟਸ ਆਲਵੇਜ਼ ਫਰੋਮ ਏ ਸੈਕਿੰਡ ਹੈਂਡ ਸੋਰਸ। ਤੇ ਜਿਵੇਂ ਮੈਂ ਦੱਸਿਆ, ਹਮੇਸ਼ਾ ਜਿਹੜਾ ਦੱਸਣ ਵਾਲਾ ਹੁੰਦਾ ਸਟੋਰੀ, ਉਹਨਾਂ ਦੀ ਪਰਸਪੈਕਟਿਵ ਵਿੱਚ ਮਿਲੀ ਹੁੰਦੀ ਆ। ਤੇ ਇੱਕ ਫਸਟ ਹੈਂਡ ਇਹ ਚੀਜ਼ ਨੂੰ ਐਕਸਪੀਰੀਅੰਸ ਕਰਨਾ ਤੇ ਉਹਨੂੰ ਇੱਕ ਸਟੋਰੀ ਟੈਲਿੰਗ ਦਾ ਰੂਪ ਦੇਣਾ, ਵੀ ਕੁਛ ਹੱਦ ਤੱਕ ਤੁਹਾਨੂੰ ਆਪਦਾ ਦਿਲ ਨੂੰ ਥੋੜਾ ਪੱਥਰ ਬਣਾਉਣਾ ਪੈਂਦਾ। ਕਿ ਇਹ ਜੇ ਕਾਫੀ ਵਾਰ ਹੋਇਆ ਜਦੋਂ ਮੇਰੇ ਅੱਖਾਂ ਚੋਂ ਹੰਝੂ ਆ ਗਏ ਜਦੋਂ ਗੱਲਾਂ ਸੁਣੀਆਂ ਮੈਂ ਜਿਹੜੇ ਇਹ ਚੀਜ਼ ਦੇ ਥਰੂ ਹੋਏ ਨੇ। ਤੇ ਉਹ ਇੱਕ ਚੀਜ਼ ਤੁਹਾਨੂੰ ਸਿਖਾ ਦਿੰਦੀ ਆ ਵੀ ਕਿਵੇਂ ਤੁਸੀਂ ਆਪਦੇ ਆਪ ਨੂੰ ਪਾਸੇ ਰੱਖ ਕੇ ਇਹ ਚੀਜ਼ ਦੇ ਕਿਸੇ ਚੀਜ਼ ਨੂੰ ਬਣਾਉਣ ਲਈ ਤੁਸੀਂ ਮੂਵ ਔਨ ਕਰਨਾ, ਵੈਰੀ ਫੈਕਚੁਅਲੀ ਤੇ ਪ੍ਰੈਕਟੀਕਲੀ ਦੇਖ ਕੇ। ਇਟਸ ਆਲਮੋਸਟ ਲਾਈਕ ਜਿਵੇਂ ਕੋਈ ਸਰਜਨ ਕੋਈ ਆਪਰੇਸ਼ਨ ਕਰਦਾ ਹੁੰਦਾ, ਤੇ ਜਦੋਂ ਆਪਰੇਸ਼ਨ ਉਹਨੂੰ ਆਪਦੇ ਜਵਾਕ ਤੇ ਜਾਂ ਆਪਦੇ ਫੈਮਿਲੀ ਮੈਂਬਰ ਤੇ ਕਰਨਾ ਪੈਂਦਾ, ਉਹ ਡੈਫੀਨਿਟਲੀ ਉਹਦੇ ਹੱਥ ਕੰਬਦੇ ਨੇ।
ਜੀ ਜੀ ਜੀ।
ਤੇ ਉਸੇ ਨਾਲ ਹੀ ਜਦੋਂ ਮੇਰੀ ਆਪਦੀ ਕਮਿਊਨਿਟੀ ਦੀ ਸਟੋਰੀ ਆ ਤੇ ਮੈਂ ਆਪ ਦੇਖਿਆ ਵੀ ਕੀ ਹੋਇਆ, ਉਹ ਵਿਦਆਊਟ ਸੇਇੰਗ ਆਫ ਕੋਰਸ ਉਹ ਦਿਲ ਚੋਂ ਚੀਜ਼ਾਂ ਆਉਂਦੀਆਂ ਹੀ ਆ, ਮੈਂ ਪਾਸੇ ਰੱਖ ਕੇ ਉਹ ਚੀਜ਼ ਨੂੰ ਆਪਾਂ ਜਸਟੀਫਾਈ ਕਰ ਸਕਦੇ ਹਾਂ, ਉਹ ਇੱਕ ਚੈਲੰਜ ਰਿਹਾ ਤੇ ਉਹਨੇ ਡੈਫੀਨਿਟਲੀ ਕੁਛ ਚੀਜ਼ਾਂ ਮੇਰੇ ਚ ਵੀ ਚੇਂਜ ਕੀਤੀਆਂ।
ਅੱਛਾ, ਇੱਕ ਇਹ ਜਿਹੜੀ ਡਾਕੂਮੈਂਟਰੀ ਜਦੋਂ ਬਣ ਗਈ ਫਿਰ ਲੋਕਾਂ ਤੱਕ ਪਹੁੰਚ ਗਈ ਜਾਂ ਉਸ ਤੋਂ ਬਾਅਦ ਜਦੋਂ ਫਿਰ SBS ਔਨ ਡਿਮਾਂਡ ਤੇ ਇਹ ਜਦੋਂ ਹੈਗੀ ਆ ਹੁਣ ਉੱਥੇ ਉਪਲਬਧ ਹੈ ਲੋਕਾਂ ਦੇ ਵਾਸਤੇ, ਇਹ ਕਿੰਨਾ ਕੁ ਤੁਹਾਡੇ ਵਾਸਤੇ ਇੰਪੋਰਟੈਂਸ ਰੱਖਦਾ ਹੈ?
ਇਹ ਵੀ ਜੀ ਬਹੁਤ ਇੰਪੋਰਟੈਂਸ ਰੱਖਦਾ ਤੇ ਆਮ ਵੈਰੀ ਗ੍ਰੇਟਫੁਲ SBS ਪਲੈਟਫਾਰਮ ਲਈ ਵੀ, ਕਿਉਂਕਿ ਦੇਖੋ ਇਟਸ ਫੇਅਰ ਟੂ ਸੇ ਕਿ ਬਹੁਤ ਇਹੋ ਜਿਹਾ ਕੰਟੈਂਟ ਆ ਜਿਹੜਾ ਬਣਿਆ ਹੋਇਆ, ਬਣਦਾ ਵੀ ਆ ਬਣਦਾ ਵੀ ਆਊਗਾ, ਬਟ ਜਦੋਂ ਤਾਈਂ ਕੋਈ ਉਹ ਚੀਜ਼ ਦਾ ਹੱਥ ਨਹੀਂ ਫੜਦਾ ਤੇ ਉਹਨੂੰ ਸ਼ੋ ਕੇਸ ਨਹੀਂ ਕਰਦਾ, ਕਈ ਵਾਰੀ ਉਹ ਚੀਜ਼ ਛੁਪੀ ਰਹਿ ਜਾਂਦੀ ਆ। ਤੇ ਆਈ ਨੋ ਅੱਜ ਕੱਲ ਉਹ ਦੌੜ ਲੱਗੀ ਹੋਈ ਆ ਵੀ ਹਰੇਕ ਦਾ ਕੰਟੈਂਟ ਮੂਹਰੇ ਆਵੇ, ਤੇ ਜਦੋਂ ਕੋਈ ਮੇਰੇ ਵਰਗੇ ਦਾ ਕੰਟੈਂਟ ਜੋ SBS ਪਲੈਟਫਾਰਮ ਤੇ ਆਉਂਦਾ ਉਹ ਨੈਚੁਰਲੀ ਇੱਕ ਬੂਸਟ ਮਿਲਦਾ, ਇੱਕ ਤਾਂ ਜਿਹੜਾ ਸਾਰਿਆਂ ਨੇ ਮਿਲ ਕੇ ਹਾਰਡ ਵਰਕ ਕੀਤਾ ਕੰਮ ਕੀਤਾ, ਪਲੱਸ ਇੱਕ ਰਿਕੋਗਨੀਸ਼ਨ ਮਿਲਦੀ ਆ, ਇੱਕ ਵੈਲਿਡਿਟੀ ਮਿਲਦੀ ਆ SBS ਪਲੈਟਫਾਰਮ ਵੱਲੋਂ ਵੀ ਹਾਂ ਇਹ ਉਹ ਮਾਰਕ ਤੇ ਬਣਿਆ ਹੋਇਆ। ਜਿਵੇਂ ਤੁਹਾਨੂੰ ਦੱਸਿਆ ਵੀ ਮੇਰੀ ਕੋਸ਼ਿਸ਼ ਸੀਗੀ ਇਹਨੂੰ ਮੇਨ ਸਟ੍ਰੀਮ ਬਣਾਇਆ ਜਾਵੇ ਵੀ ਉਹ ਚੀਜ਼ ਨੂੰ ਸ਼ੋਕੇਸ ਕਰ ਸਕਦੇ ਆ।
ਸੋ ਦਹਾਕੇ ਤੋਂ ਬਾਅਦ ਹੋਸਪਿਟੈਲਿਟੀ ਤੇ ਬੈਂਕਿੰਗ ਖੇਤਰ ਵਿੱਚ ਕੰਮ ਕਰਨ ਤੋਂ ਬਾਅਦ ਜਦੋਂ ਡਾਇਰੈਕਟਰ ਬਣਨ ਦਾ ਇੱਕ ਜਨੂੰਨ ਸੀਗਾ ਜਦੋਂ ਤੁਸੀਂ ਉਸ ਪਾਸੇ ਨੂੰ ਆਏ ਹਨਾ, ਤਾਂ ਹੋਰ ਵੀ ਤੁਹਾਡੇ ਬੜੇ ਅਨੇਕਾਂ ਪ੍ਰੋਜੈਕਟ ਹੈਗੇ ਨੇ ਹਨਾ ਜਿਹੜੇ ਤੁਸੀਂ ਅਲੱਗ ਅਲੱਗ ਹੈਗੇ ਨੇ ਵੱਖ ਵੱਖ ਜਿਹੜੇ, ਅੱਗੇ ਜਦੋਂ ਆਪਾਂ ਗੱਲ ਕਰਦੇ ਹਾਂ ਹੋਰ ਪ੍ਰੋਜੈਕਟ ਜਿਹੜੇ ਤੁਹਾਡੇ ਹੈਗੇ ਆ ਉਹਨਾਂ ਦਾ ਜੇਕਰ ਕੁਛ ਸਾਡੇ ਨਾਲ ਕੁਛ ਸਾਂਝਾ ਕਰਨਾ ਚਾਹੋ ਕਿ ਕੁਛ ਅੱਗੇ ਪਾਈਪਲਾਈਨ ਦੇ ਵਿੱਚ ਹੈਗਾ ਜੀ?
ਹਾਂਜੀ ਜ਼ਰੂਰ ਵੀਰ ਜੀ, ਜਿਵੇਂ ਤੁਸੀਂ ਦੱਸਿਆ ਡੈਫੀਨੇਟਲੀ ਕਾਫੀ ਨਿਊਜ਼ੀਲੈਂਡ ਵੀ ਪ੍ਰੋਜੈਕਟ ਤੇ ਮੈਂ ਕੰਮ ਕਰ ਚੁੱਕਿਆ ਹਾਂ, ਟੀ ਵੀ ਸੀਰੀਅਲ ਜਾਂ ਹੋਰ ਪ੍ਰੋਜੈਕਟ ਤੇ। ਆਉਣ ਵਾਲੇ ਸਮੇਂ ਵਿੱਚ ਸਾਡੀ ਇੱਕ ਸ਼ਾਰਟ ਫਿਲਮ ਅਸੀਂ ਜਿਹੜੀ ਨਿਊਜ਼ੀਲੈਂਡ ਫਿਲਮ ਕਮਿਸ਼ਨ ਦੇ ਨਾਲ ਬਣਾਈ ਆ, ਜਿਹੜੀ ਕਿ ਡਰਾਮਾ ਹੈ ਵਿਦ ਏ ਸਿੱਖ ਕੈਰੇਕਟਰ ਬੀਇੰਗ ਦਾ ਮੇਨ ਕੈਰੇਕਟਰ, ਉਹ ਉਹ ਆਮ ਹੋਪਿੰਗ ਕਿ ਬਾਈ ਐਂਡ ਆਫ ਦਿਸ ਈਅਰ ਉਹ ਅਵੇਲੇਬਲ ਹੋਊਗੀ, ਤੇ ਉਹ ਵੀ ਆਮ ਵੈਰੀ ਗ੍ਰੇਟਫੁਲ ਕਿ SBS ਪਲੈਟਫਾਰਮ ਨੇ ਉਹਨੂੰ ਐਕਸੈਪਟ ਕੀਤਾ ਹੈ। ਇੱਕ ਫਿਲਮ ਹੋ ਗਈ, ਹੁਣ ਉਹਦੇ ਅਸੀਂ ਫੀਚਰ ਤੇ ਵੀ ਕੰਮ ਕਰ ਰਹੇ ਨੇ। ਬਾਕੀ ਜਿਹੜਾ ਵਟ ਆਮ ਰੀਅਲੀ ਪੈਸ਼ਨੇਟ ਅਬਾਊਟ ਇਜ਼ ਜਿਹੜੀ ਸਾਡੀ ਨੈਕਸਟ ਜਨਰੇਸ਼ਨ ਆ ਵਿਦ ਇਨ ਦਾ ਸਿੱਖ ਕਮਿਊਨਿਟੀ, ਵਿਦ ਇਨ ਦੀ ਵਾਈਡਰ ਇੰਡੀਅਨ ਕਮਿਊਨਿਟੀ, ਵੀ ਉਹਨਾਂ ਨੂੰ ਕਿਵੇਂ ਆਪਾਂ ਇਨਫਲੂਐਂਸ ਕਰ ਸਕੀਏ, ਉਹਨਾਂ ਦੀ ਲੈਂਗੁਏਜ ਆਪਾਂ ਕਿਵੇਂ ਗੱਲ ਕਰ ਸਕੀਏ। ਜਿਵੇਂ ਆਪਾਂ ਨੂੰ ਪਤਾ ਹੀ ਆ ਕਿ ਅੱਜ ਕੱਲ੍ਹ ਸਾਰਿਆਂ ਦੀ ਦੁਨੀਆਂ ਉਹਨਾਂ ਦੇ ਫੋਨ ਚ ਵੱਸਦੀ ਆ, ਕੁਛ ਉਹ ਅਬਜ਼ੋਰਬ ਵੀ ਉੱਥੋਂ ਕਰਦੇ ਆ। ਹੁਣ ਇਹ ਜਿਹੜਾ 1984 ਆ, ਇਸੇ ਵੈਰੀ ਲੌਂਗ ਫਾਰਮੈਟ ਪ੍ਰੋਜੈਕਟ ਆ। ਹੁਣ ਉਹ ਚੈਲੰਜ ਹਮੇਸ਼ਾ ਰਹਿੰਦਾ ਕਿਵੇਂ ਸ਼ਾਰਟ ਫਾਰਮੈਟ ਇਹ ਜਿਹੀਆਂ ਕਹਾਣੀਆਂ ਬਣਾਈਆਂ ਜਾਣ, ਇਹ ਡਾਕੂਮੈਂਟਰੀ ਸਟਾਈਲ ਬਟ ਆਲਸੋ ਡਰਾਮਾ ਰਿਐਲਿਟੀ ਦੇ ਉੱਤੇ। ਤੇ ਮੇਰੀ ਕੋਸ਼ਿਸ਼ ਆ ਵੀ ਆਪਣੇ ਜਿਹੜਾ ਲੋਕਲ ਟੈਲੈਂਟ ਆ ਇੱਥੇ ਆਸਟ੍ਰੇਲੀਆ ਜਾਂ ਮੈਲਬਰਨ ਦੇ ਵਿੱਚ, ਉਹਨਾਂ ਨਾਲ ਇਹ ਕਿਵੇਂ ਸਪੈਸੀਫਿਕਲੀ ਪੰਜਾਬੀ ਬੋਲੀ ਦੇ
ਨਿਊਜ਼ੀਲੈਂਡ ਵਸੀ ਹੈ ਚਾਹੇ ਆਸਟ੍ਰੇਲੀਆ ਕੇ ਵਸੀ ਹੈ, ਜਿਹੜਾ ਬੱਚਿਆਂ ਨੂੰ ਨਹੀਂ ਪਤਾ ਉਹਨਾਂ ਚੀਜ਼ਾਂ ਦਾ, ਇਸ ਡਾਕੂਮੈਂਟਰੀ ਦੇ ਲਿਹਾਜ਼ ਨਾਲ ਜਾਂ ਉਸ ਹਿਸਟਰੀ ਦੇ ਹਿਸਾਬ ਨਾਲ ਕੋਈ ਸੁਨੇਹਾ ਕੁਛ ਕਹਿਣਾ ਚਾਹੁੰਦੇ ਹੋ ਤੁਸੀਂ ਜਾਣ ਜਾਂਦੇ?
ਹਾਂਜੀ ਜ਼ਰੂਰ, ਡੈਫੀਨੇਟਲੀ ਮੈਂ ਇਨਕਰੇਜ ਕਰੂੰਗਾ ਵਿਦਆਊਟ ਡਾਊਟ ਵੀ ਜੇ ਤੁਹਾਨੂੰ 84 ਬਾਰੇ ਕੋਈ ਕਿਊਰੀਅਸਿਟੀ ਆ, ਡੈਫੀਨੇਟਲੀ ਡਾਕੂਮੈਂਟਰੀ ਦੇਖੋ। ਤੇ ਬਾਕੀ ਮੈਂ ਹਮੇਸ਼ਾ ਇਨਕਰੇਜ ਕਰਦਾ ਹੁੰਦਾ, ਮੇਰੇ ਵੀ ਆਪਦੇ ਦੋ ਬੇਟੇ ਨੇ, ਕਿ ਵੀ ਤੁਸੀਂ ਪਲੀਜ਼ ਕਿਸੇ ਹੋਰ ਦੀ ਐਨਕਾਂ ਬੋਰੋ ਕਰਕੇ ਦੁਨੀਆਂ ਨਾ ਦੇਖੋ। ਚੀਜ਼ ਬਹੁਤ ਆਮ ਹੋਈ ਵੀ ਹੈ ਵੀ ਤੁਸੀਂ ਫੋਨ ਤੇ ਦੇਖ ਕੇ ਹੋਰ ਚੀਜ਼ਾਂ ਦੇਖ ਕੇ ਤੁਸੀਂ ਇਨਫਲੂਐਂਸ ਹੋ ਜਾਂਦੇ ਹੋ। ਮੇਰੀ ਤੇ ਜੋੜ ਕੇ ਇਹੀ ਬੇਨਤੀ ਆ ਸਾਡੇ ਛੋਟਿਆਂ ਨੂੰ, ਭਰਾਵਾਂ ਨੂੰ, ਭੈਣਾਂ ਨੂੰ, ਬੱਚਿਆਂ ਨੂੰ, ਵੀ ਪਲੀਜ਼ ਆਪਦੀ ਐਨਕਾਂ ਪਾ ਕੇ ਦੁਨੀਆਂ ਨੂੰ ਦੇਖੋ, ਤੁਸੀਂ ਆਪਦੀ ਪਰਸਪੈਕਟਿਵ ਤੋਂ ਦੇਖੋ, ਉਹ ਚੀਜ਼ ਨੂੰ ਕੁਐਸਚਨ ਕਰੋ, ਉਹ ਚੀਜ਼ ਨੂੰ ਜੱਜ ਕਰੋ ਆਪਦੇ ਹਿਸਾਬ ਨਾਲ। ਜੇ ਗਲਤ ਲੱਗਦੀ ਆ ਉਹਨੂੰ ਜ਼ਰੂਰ ਤੁਸੀਂ ਠੀਕ ਕਰੋ, ਬਟ ਪਲੀਜ਼ ਕਿਸੇ ਹੋਰ ਦੇ ਇਨਫਲੂਐਂਸ ਆ ਕੇ ਹੋਰ ਦੀ ਐਨਕਾਂ ਬੋਰੋ ਕਰਕੇ ਦੁਨੀਆਂ ਤੁਸੀਂ ਨਾ ਦੇਖੋ।
ਬਹੁਤ ਬਹੁਤ ਧੰਨਵਾਦ ਤੁਹਾਡਾ ਕਿਰਪਾਲ ਜੀ, ਤੁਸੀਂ ਆਪਣਾ ਜਿਹੜਾ ਸਮਾਂ ਸਾਡੇ ਨਾਲ ਸਾਂਝਾ ਕੀਤਾ ਔਰ ਇਹ ਸਾਰੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ ਸਾਡੇ ਨਾਲ। ਜੇਕਰ ਹਾਲੇ ਤੱਕ ਤੁਸੀਂ ਇਹ ਜਿਹੜੀ ਫਿਲਮ ਨਹੀਂ ਵੇਖੀ, SBS ਔਨ ਡਿਮਾਂਡ ਤੇ ਜਾ ਕੇ ਤੁਸੀਂ ਵੇਖ ਸਕਦੇ ਹੋ, ਤੁਹਾਨੂੰ ਅਹਿਸਾਸ ਹੋਏਗਾ ਉਹਨਾਂ ਜਜ਼ਬਿਆਂ ਦਾ, ਉਸ ਹਾਲਾਤ ਦਾ, ਔਰ ਨਾਲ ਦੀ ਨਾਲ ਜਿਵੇਂ ਅਸੀਂ ਗੱਲਬਾਤ ਦੇ ਵਿੱਚ ਵੀ ਜ਼ਿਕਰ ਕੀਤਾ ਕਿ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਵੀ ਇਸ ਫਿਲਮ ਦੇ ਵਿੱਚ ਨਜ਼ਰ ਆਉਂਦਾ ਕਿ ਕਿਵੇਂ ਨਵੀਂ ਧਰਤੀ ਤੇ ਜਾ ਕੇ ਸਾਡੇ ਭਾਈਚਾਰੇ ਦੇ ਵੱਲੋਂ ਇੱਕ ਨਵੀਂ ਸ਼ੁਰੂਆਤ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਗਈ ਹੈ। ਮੈਨੂੰ ਪਤਰਸ ਮਸੀਹ ਨੂੰ ਦਿਓ ਇਜਾਜ਼ਤ, ਧੰਨਵਾਦ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
ਜੀ ਦੋਸਤੋ, ਗੱਲ ਚੱਲ ਰਹੀ ਹੈ 1984 ਦੇ ਸਿੱਖ ਕਤਲੇਆਮ ਦੀ, ਸਿੱਖਾਂ ਦੀ ਕਤਲੋ ਗਾਰਤ ਜੋ ਇੰਦਰਾ ਗਾਂਧੀ ਦੇ ਮਰਨ ਪਿੱਛੋਂ ਹੋਈ। ਟੈਲੀਫੋਨ ਲਾਈਨ ਦੇ ਦੂਸਰੇ ਪਾਸੇ ਨੇ ਸਰਦਾਰ ਹਰਵਿੰਦਰ ਸਿੰਘ ਫੂਲਕਾ, ਜੋ ਉੱਘੇ ਵਕੀਲ ਨੇ ਜਿਨ੍ਹਾਂ ਸਿੱਖ ਕੌਮ ਦੇ ਵੱਲੋਂ ਕਾਨੂੰਨੀ ਲੜਾਈ ਲੜੀ ਹੈ ਕਾਂਗਰਸ ਪਾਰਟੀ ਦੇ ਕੁਝ ਲੀਡਰਾਂ ਖਿਲਾਫ, ਜਿਨ੍ਹਾਂ ਦੀ ਅਹਿਮ ਭੂਮਿਕਾ ਰਹੀ ਸੀ 84 ਦੇ ਸਿੱਖ ਕਤਲੇਆਮ 'ਚ। ਸਰਦਾਰ ਫੂਲਕਾ ਦਾ ਤਾਲੁਕ ਬਰਨਾਲੇ ਜ਼ਿਲ੍ਹੇ ਦੇ ਪਿੰਡ ਭਦੌੜ ਨਾਲ ਹੈ। ਪੇਸ਼ੇ ਵਜੋਂ ਉਹ ਵਕੀਲ ਨੇ, ਮਨੁੱਖੀ ਹੱਕ ਹਦੂਦਾਂ ਦੀ ਰਾਖੀ ਕਰਨ ਵਾਲੀਆਂ ਅਨੇਕਾਂ ਜਥੇਬੰਦੀਆਂ ਨਾਲ ਜੁੜੇ ਹੋਏ ਨੇ। ਜੀ ਫੂਲਕਾ ਸਾਹਿਬ, ਸਤਿ ਸ੍ਰੀ ਅਕਾਲ, ਸਵਾਗਤ ਜੀ SBS ਪੰਜਾਬੀ ਪ੍ਰੋਗਰਾਮ 'ਚ।
ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਤੁਹਾਡੇ ਸਰੋਤਿਆਂ ਨੂੰ ਸਭ ਨੂੰ ਸਤਿ ਸ੍ਰੀ ਅਕਾਲ ਭਰੀ ਸਤਿ ਸ੍ਰੀ ਅਕਾਲ।
ਪਹਿਲਾਂ ਤਾਂ ਤੁਸੀਂ ਇਹੀ ਦੱਸੋ ਵੀ ਨਿੱਜੀ ਤੌਰ ਤੇ ਗੱਲ ਕਰੀਏ ਤਾਂ ਉਸ ਦਿਨ ਤੁਸੀਂ ਦਿੱਲੀ 'ਚ ਸੀ, ਤੁਹਾਨੂੰ ਕਿੰਨਾ ਕੁ ਪ੍ਰਭਾਵਿਤ ਕੀਤਾ ਨਿੱਜੀ ਤੌਰ ਤੇ ਇਸ ਘਟਨਾ ਨੇ?
ਮੈਂ ਦਿੱਲੀ ਵਿੱਚ ਸੀ ਜੀ, ਮੈਂ ਕੋਰਟ ਵਿੱਚ ਸੀ ਜਦੋਂ ਮੈਨੂੰ ਪਤਾ ਚੱਲਿਆ, ਤੇ ਮੈਂ ਉਸ ਤੋਂ ਬਾਅਦ ਮੇਰੇ ਵਾਈਫ ਵਰਕਿੰਗ ਸਨ, ਮੈਂ ਉਹਨਾਂ ਨੂੰ ਆਫਿਸ ਚੋਂ ਗਿਆ ਜਾ ਕੇ ਪਿਕ ਕੀਤਾ ਸ਼ਾਮ ਨੂੰ, ਤੇ ਉਹਨਾਂ ਨੂੰ ਪਿਕ ਕਰਨ ਤੋਂ ਬਾਅਦ ਜਦੋਂ ਸ਼ਾਮੀ ਅਸੀਂ ਆਪਣੇ ਘਰ ਨੂੰ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਮੈਨੂੰ ਕਿਸੇ ਨੇ ਰੋਕਿਆ ਤੇ ਰੋਕ ਕੇ ਕਿਹਾ ਕਿ ਤੁਸੀਂ ਜਿੱਥੇ ਭੱਜ ਸਕਦੇ ਹੋ ਭੱਜ ਜਾਓ। ਅਗਲੇ ਨੈਕਸਟ ਕ੍ਰੋਸਿੰਗ ਦੇ ਉੱਤੇ ਹੀ ਮੌਬ ਸਿੱਖਾਂ ਨੂੰ ਫੜ ਫੜ ਕੇ ਮਾਰ ਰਿਹਾ ਸੀ, ਤੋ ਅਸੀਂ ਦੂਸਰਾ ਰਸਤਾ ਲਿਆ। ਹੋਰ ਰਸਤੇ ਤੋਂ ਲੈ ਕੇ ਜਦੋਂ ਆਪਣੇ ਘਰੇ ਪਹੁੰਚੇ ਤਾਂ ਆਸੇ ਪਾਸੇ ਚਾਰੇ ਪਾਸੇ ਉੱਥੇ ਅੱਗਾਂ ਲੱਗੀਆਂ ਹੋਈਆਂ ਸੀ, ਔਰ ਕਿਉਂਕਿ ਉਹੀ ਇਲਾਕਾ ਸੀ ਜੋ ਜ਼ਿਆਦਾ ਪ੍ਰਭਾਵਿਤ ਸੀ, ਇਹ ਆਲ ਇੰਡੀਆ ਇੰਸਟੀਚਿਊਟ ਮੈਡੀਕਲ ਸਾਇੰਸ ਦੇ ਆਸੇ ਪਾਸੇ ਦਾ ਏਰੀਆ, ਔਰ ਮੈਂ ਉੱਥੇ ਉਹਦੇ ਨਾਲ ਦੀ ਕਾਲੋਨੀ ਵਿੱਚ ਰਹਿੰਦਾ ਸੀ। ਬਾਕੀ ਦਿੱਲੀ ਦੇ ਵਿੱਚ ਅਜੇ ਕੋਈ ਖਾਸ ਘਟਨਾ ਨਹੀਂ ਸੀ ਹੋ ਰਹੀ, ਉਸੇ ਏਰੀਏ ਦੇ ਆਸੇ ਪਾਸੇ ਹੀ ਉਸ ਦਿਨ 31 ਅਕਤੂਬਰ ਨੂੰ ਜ਼ਿਆਦਾ ਹੋ ਰਹੀ ਹੈ। ਔਰ ਉਸ ਤੋਂ ਬਾਅਦ 2 ਨਵੰਬਰ ਨੂੰ ਮੇਰਾ ਆਪਣਾ ਘਰ ਦੇ ਉੱਤੇ ਅਟੈਕ ਹੋਇਆ, ਔਰ ਸਾਡੇ ਜਿਹੜੇ ਲੈਂਡਲੋਰਡ ਸੀ ਉਹਨਾਂ ਨੇ ਆਪਣੇ ਸਟੋਰ ਰੂਮ ਚ ਲੋਕ ਲਗਾ ਕੇ ਸਾਨੂੰ ਬਚਾਇਆ ਔਰ ਮੌਕ ਨੇ ਆ ਕੇ ਲੈਂਡਲੋਰਡ ਦੇ ਲੜਕੇ ਨੂੰ ਵੀ ਫੜਿਆ ਉਹਨੂੰ ਵੀ ਕੁੱਟਣਾ ਸ਼ੁਰੂ ਕਰ ਦਿੱਤਾ ਕਿ ਦੱਸੋ ਸਰਦਾਰ ਕਿੱਥੇ ਆ ਪਰ ਉਹਨਾਂ ਨੇ ਨਹੀਂ ਦੱਸਿਆ ਔਰ ਕਿਸਮਤ ਚੰਗੀ ਸੀ ਕਿ ਉਧਰ ਇੱਕ ਆਰਮੀ ਦਾ ਟਰੱਕ ਆ ਗਿਆ ਔਰ ਉਸ ਆਰਮੀ ਦੇ ਟਰੱਕ ਦੇ ਨਾਲ ਅਸੀਂ ਉੱਥੋਂ ਨਿਕਲੇ।
ਫੁਲਕਾ ਸਾਹਿਬ ਤੁਸੀਂ ਕਾਨੂੰਨੀ ਲੜਾਈ ਲੜੀ ਹੈ, ਕੋਈ ਪੈਸਾ ਨਹੀਂ ਲਿਆ ਤੁਸੀਂ ਲੋਕਾਂ ਤੋਂ, ਕੌਮ ਲਈ, ਸਿੱਖ ਕੌਮ ਲਈ ਲੜਾਈ ਲੜੀ ਹੈ, ਸੋ ਮੁਕਦਮਿਆਂ ਚੋਂ ਕੀ ਨਿਕਲਿਆ, ਕੋਈ ਤੱਤਸਾਰ ਕੀ ਕਹਿੰਦਾ ਤੁਹਾਡਾ?
ਦੇਖੋ ਮੈਂ ਤੁਹਾਨੂੰ ਦੱਸਾਂ, ਜਦੋਂ 1985 ਦੀ ਗੱਲ ਆ, ਜੁਲਾਈ ਦੀ, ਜਦੋਂ ਅਸੀਂ ਮਿਸ਼ਰਾ ਕਮਿਸ਼ਨ ਦੇ ਐਫੀਡੇਵਿਟ ਭਰ ਰਹੇ ਸੀ, ਉਸ ਟਾਈਮ ਦੀ ਗੱਲ ਆ, ਟੌੜਾ ਸਾਹਿਬ ਨੇ ਆਪਣਾ ਘਰ ਸਾਨੂੰ ਦਿੱਤਾ ਹੋਇਆ ਸੀ ਦਫ਼ਤਰ ਬਣਾਉਣ ਵਾਸਤੇ ਔਰ ਟੌੜਾ ਸਾਹਿਬ ਜਦੋਂ ਆ ਕੇ ਦੇਖੇ ਤੇ ਸਾਡਾ ਸਵੇਰੇ 7 ਵਜੇ ਤੋਂ ਲੈ ਕੇ ਰਾਤ ਨੂੰ 12 ਵਜੇ ਤੱਕ ਕੰਮ ਚੱਲਦਾ ਹੁੰਦਾ ਸੀ, ਉਹਨਾਂ ਨੇ ਆ ਕੇ ਕਿਹਾ, ਕਹਿੰਦੇ ਵੀ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ, ਇੰਨਾ ਕੰਮ ਕਰ ਰਹੇ ਹੋ ਤੇ ਮੈਨੂੰ ਬੜਾ ਦੁੱਖ ਹੁੰਦਾ ਕਿ ਇਹ ਸਰਕਾਰ ਨੇ ਤੁਹਾਨੂੰ ਦੇਣਾ ਤਾਂ ਕੁਛ ਹੈ ਨਹੀਂ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਦੇਖੋ ਸਾਡੇ ਕੋਲ ਦੋ ਤਰੀਕੇ ਆ, ਹੈਂ, ਜਾਂ ਤਾਂ ਅਸੀਂ ਬਿਲਕੁਲ ਚੁੱਪ ਕਰ ਜਾਈਏ, ਇਹ ਸਰਕਾਰ ਆਪਣੇ ਜਾਲ ਵਿਛਾ ਕੇ ਇੱਕ ਕਮਿਸ਼ਨਾਂ ਦੀਆਂ ਰਿਪੋਰਟਾਂ ਲੈ ਗਈ ਕਿ ਜੀ ਸਿੱਖਾਂ ਨੇ ਤਾਂ ਮਿਠਾਈਆਂ ਵੰਡੀਆਂ ਔਰ ਲੋਕਾਂ ਨੂੰ ਗੁੱਸਾ ਆ ਗਿਆ, ਉਹਨਾਂ ਨੇ ਥੋੜੇ ਮੋਟੇ ਮਾਰਤੇ, ਉਦੋਂ ਤੱਕ ਇਹ ਵੀ ਨੀ ਸੀ ਪਤਾ ਕਿ ਦਿੱਲੀ ਚ, ਦਿੱਲੀ ਸ਼ਹਿਰ ਦੇ ਵਿੱਚ ਕਿੰਨੇ ਮਾਰੇ ਆ, ਇਹ ਵੀ ਨੀ ਸੀ ਪਤਾ ਉਦੋਂ ਤੱਕ, ਮਤਲਬ ਕਿ ਇਹ ਹਾਲਤ ਸੀ। ਉਹ ਹੋਮ ਮਿਨਿਸਟਰ ਨੇ ਸਟੇਟਮੈਂਟ ਦਿੱਤੀ ਕਿ ਜੀ 600 ਬੰਦੇ ਸਾਰੇ ਇੰਡੀਆ ਦੇ ਵਿੱਚ ਮਾਰੇ ਗਏ ਆ। ਉਸ ਤੋਂ ਬਾਅਦ ਅਸੀਂ ਜਿਹੜੀ ਲਿਸਟ ਬਣਾਈ, ਅਸੀਂ ਬਣਾਈ 3878 ਤਕਰੀਬਨ 4000 ਦੇ ਕਰੀਬ, ਤੇ ਪੁਲਿਸ ਨੇ ਜਿਹੜੀ ਨੰਬਰ ਦਿੱਤਾ ਉਹਨੇ ਦਿੱਤਾ ਜੀ 1419। ਮਤਲਬ ਕਿ ਤੁਸੀਂ ਇਹ ਦੇਖ ਲਓ, ਹਿੰਦੁਸਤਾਨ ਦੀ ਇੱਕ ਡੈਮੋਕ੍ਰੇਸੀ ਦੀ ਕੈਪੀਟਲ ਹੋਵੇ, ਉਹਦੇ ਵਿੱਚ ਬੰਦੇ ਕਿੰਨੇ ਮਾਰੇ ਗਏ ਆ, ਉਹੀ ਨਹੀਂ ਸੀ ਪਤਾ, ਉਹੀ ਉਹਨਾਂ ਪਤਾ, ਉਹ ਜਾ ਕੇ ਇਹਨਾਂ ਦੀ ਅਫੀਸ਼ੀਅਲ ਫਿਗਰ ਆ ਕੇ ਜਾ ਕੇ ਆਈ ਆ 2.5 ਸਾਲ ਬਾਅਦ। ਅੱਛਾ, ਹੁਣ ਉਹ ਉਦੋਂ ਮੈਂ ਉਹਨਾਂ ਨੂੰ ਕਿਹਾ, ਮੈਂ ਕਿ ਜਾਂ ਤਾਂ ਇਹ ਇਹਨਾਂ ਨੇ ਇੱਥੇ ਖਤਮ ਕਰ ਦੇਣਾ, ਔਰ ਇਤਿਹਾਸ ਵਿੱਚ ਜਾ ਕੇ ਹਮੇਸ਼ਾ ਇਹ ਜਾਏਗਾ ਕਿ ਜੀ ਤਾਂ ਜੀ ਸਿੱਖਾਂ ਨੇ ਲੱਡੂ ਵੰਡੇ ਜੀ, ਉਹਨਾਂ ਨੇ ਇੰਦਰਾ ਗਾਂਧੀ ਨੂੰ ਮਾਰਤਾ ਜੀ, ਉਹਨਾਂ ਜੋ ਲੱਡੂ ਵੰਡੇ, ਭੰਗੜੇ ਪਾਏ, ਡਾਂਸ ਕੀਤੇ, ਲੋਕਾਂ ਨੂੰ ਗੁੱਸਾ ਆਇਆ ਤੇ ਲੋਕਾਂ ਨੇ ਥੋੜੇ ਮੋਟੇ ਮਾਰਤੇ। ਜਾਂ ਮੈਂ ਕਿਹਾ ਦੂਜੇ ਪਾਸੇ ਪੂਰੇ ਪੂਰਾ ਰਿਕਾਰਡ ਕਰੋ ਜਿਹੜਾ ਇਤਿਹਾਸ ਕਹੇ, ਤੇ ਉਦੋਂ ਦੀ ਜਿਹੜੀ ਉਹ ਪੀੜ੍ਹੀ ਸੀ ਉਹ ਲੜੀ, ਉਹਨਾਂ ਨੇ ਜ਼ੁਲਮ ਕੀਤਾ ਪਰ ਜ਼ੁਲਮ ਸਹਿਆ ਨੀ, ਉਹ ਵਾਪਸ ਲੜੇ ਆ, ਚਾਹੇ ਨਤੀਜਾ ਜੋ ਮਰਜ਼ੀ ਹੋਵੇ, ਹਰ ਲੜਾਈ ਜਿੱਤਣ ਵਾਸਤੇ ਲੜੀ ਜਾਂਦੀ, ਕਈ ਲੜਾਈਆਂ ਲੜੀਆਂ ਜਾਂਦੀਆਂ ਕਿਉਂਕਿ ਤੁਹਾਡਾ ਫਰਜ਼ ਹੈ ਲੜਾਈ ਲੜਨਾ। ਤੋ ਇਸ ਕਰਕੇ ਜਦੋਂ ਇਹ ਗੱਲ ਕਹੀ ਤੇ ਉਸ ਤੋਂ ਬਾਅਦ ਉਹ ਕਹਿੰਦੇ ਬਿਲਕੁਲ ਤੁਸੀਂ ਸਹੀ ਹੋ, ਜਗ੍ਹਾ ਜਗ੍ਹਾ ਤੇ ਜਾ ਜਾ ਕੇ ਉਹਨਾਂ ਨੇ ਫਿਰ ਆਪਣੇ ਲੈਕਚਰਾਂ ਸਪੀਚਾਂ ਚ ਕਿਹਾ ਕਿ ਰਿਕਾਰਡ ਬਣ ਰਿਹਾ, ਇਤਿਹਾਸ ਬਣ ਰਿਹਾ, ਆਪਣੇ ਐਫੀਡੋਟ ਦਿਓ, ਜਾ ਕੇ ਦੱਸੋ ਕੀ ਕਰਨਾ। ਹੁਣ ਤੁਸੀਂ ਅੱਜ ਇੱਕ ਗੱਲ ਦੇਖੋ, ਉਦੋਂ ਬਾਅਦ ਕਾਂਗਰਸ ਨੇ ਇਹਨਾਂ ਨੂੰ ਰਿਵਾਰਡ ਕੀਤਾ, ਇਹਨਾਂ ਨੂੰ ਮੰਤਰੀ ਬਣਾਇਆ, ਇਹਨਾਂ ਨੂੰ MP ਬਣਾਇਆ। ਅੱਜ ਕੱਲ੍ਹ ਜੇਕਰ ਉਹ ਦੋਨਾਂ ਦਾ ਪੋਲੀਟੀਕਲ ਕੈਰੀਅਰ ਖਤਮ ਹੈ, ਉਹ MP ਵੀ ਨਹੀਂ ਹਨ, ਉਹ ਮੰਤਰੀ ਨਹੀਂ ਹਨ, ਉਹ ਮੰਤਰੀ ਜੇਕਰ ਨਹੀਂ ਰਹੇ ਤਾਂ ਇਹ ਪੈਰਵਾਈ ਦੇ ਕਰਕੇ। ਅੱਜ ਜੇਕਰ ਤੁਸੀਂ 30 ਸਾਲ ਤੋਂ ਬਾਅਦ ਇਸ ਇਸ਼ੂ ਦੀ ਗੱਲ ਕਰ ਰਹੇ ਹਾਂ ਕਿਉਂਕਿ ਇਹਨੂੰ ਜ਼ਿੰਦਾ ਰੱਖਿਆ ਗਿਆ, ਇਹਦੀ ਪੈਰਵਾਈ ਕੀਤੀ ਗਈ ਹੈ। ਇਸ ਕਰਕੇ ਜੇਕਰ ਅਸੀਂ ਇਹੀ ਸੋਚ ਕੇ ਖਤਮ ਕੀਤਾ ਹੁੰਦਾ ਤੇ ਅੱਜ ਕਿਸੇ ਨੇ ਭੁੱਲਿਆ ਹੋਣਾ ਸੀ, ਉਹ ਯਾਰ ਕੁਛ ਹੋਇਆ ਸੀ, ਕੁਛ ਥੋੜੇ ਜਿਹੇ ਸਿੱਖ ਮਾਰ ਦਿੱਤੇ ਸੀ, ਪਤਾ ਨੀ ਦੰਗੇ ਸੀਗੇ ਉਹ ਤਾਂ। ਅਸੀਂ ਕੋਈ ਪਿੱਛੇ ਕੋਈ ਰਿਵੈਂਜ ਲੈਣ ਲਈ ਨੀ ਕਰ ਰਹੇ, ਅਸੀਂ ਤਾਂ ਆਪਣਾ ਫਿਊਚਰ ਸਿਕਿਉਰ ਕਰਨ ਲਈ ਕਰ ਰਹੇ ਹਾਂ ਤਾਂ ਕਿ ਕੱਲ ਨੂੰ ਕਦੇ ਇਹੋ ਜਿਹਾ ਮੌਕਾ ਜੇ ਜੋ ਇੱਕ ਵਾਰੀ ਆ ਗਿਆ ਤਾਂ ਦੂਜੀ ਵਾਰ ਵੀ ਆ ਸਕਦਾ। ਇਹ ਗੱਲ ਭੁੱਲ ਜਾਓ ਕਿ ਕੋਈ ਸੀ ਇਤਿਹਾਸ ਦੇ ਵਿੱਚ ਦੂਜੀ ਵਾਰੀ ਇਹੋ ਜਿਹਾ ਨਹੀਂ ਆ ਸਕਦਾ, ਕਦੇ ਵੀ ਆ ਸਕਦਾ ਜੋ।
ਸੋ ਦੋਸਤੋ, ਇਸ ਦੇ ਨਾਲ ਹੀ ਵੇਲਾ ਹੋ ਰਿਹਾ ਜੀ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ, ਔਰ ਇਸੇ ਦੇ ਨਾਲ ਹੀ ਮੈਨੂੰ ਆਪਣੇ ਮੇਜ਼ਬਾਨ ਪਤਰਸ ਮਸੀਹ ਨੂੰ ਦਿਓ ਇਜਾਜ਼ਤ। ਮਿਲਾਂਗੇ ਭਲਕੇ ਇੱਕ ਹੋਰ ਨਵੇਂ ਨਕੋਰ ਪ੍ਰੋਗਰਾਮ ਦੇ ਨਾਲ। ਤਦ ਤੱਕ ਦੇ ਲਈ ਰੱਬ ਰਾਖਾ, ਸ਼ਬਾ ਖੈਰ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।